ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਮੰਨੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਕਰ ਧਾਰ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ
ਵਾਹਿਗੁਰੂ ਸਾਹਿਬ ਜੀਓ ਆਸ ਕਹਿ ਤੂਸ਼ਨ ਭੇ ਜਗ ਸਾਈ ਬੈਠ ਰਹੇ ਤਬ ਤਿਸ ਹੀ ਥਾਈ ਪੁੰਜ ਮਨੁਜ ਤਹਿ ਮਜਨ ਕਰਹੀ ਤਟ ਪਰ ਬੈਠ ਧਿਆਨ ਕੋ ਧਰਹੀ ਆਸ ਕਹਿ ਤੂਸ਼ਨ ਭੇ ਜਗ ਸਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੀਦਾਰ ਔਰ ਸ਼ਾਮਾਂ ਦੇ ਵਕਤ ਦੇ ਦਰਬਾਰ ਵਿੱਚ ਆਪ ਗੁਰੂ ਖਾਲਸਾ ਜੀ ਪਹੁੰਚੇ ਹੋ। ਹੁਣੇ ਹੁਣ ਢਾਡੀ ਸਿੰਘ ਸਾਹਿਬਾਨਾਂ ਨੇ ਬੜਾ ਸੁੰਦਰ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਪ੍ਰਸੰਗ ਪਾਲ ਸਿੰਘ ਪੰਛੀ ਜੀ ਦੀ ਕਵਿਤਾ ਦੀਆਂ ਰਚਨਾਵਾਂ ਔਰ ਉਹਨਾਂ ਦੀ ਆਪਣੀ ਖੋਜ ਦੇ ਬੜੇ ਉਹਨਾਂ ਨੇ ਨਿੱਗਰ ਪ੍ਰਚਾਰ ਵੀ ਕੀਤਾ ਹੈ। ਕਵਿਤਾਵਾਂ ਵੀ ਸੁੰਦਰ ਗਾਇਨ ਕੀਤੀਆਂ ਹਨ, ਢਾਡੀ ਦੁਆਰਾ ਗਾਈਆਂ ਹੈ। ਭਾਈ ਮਤੀ ਦਾਸ ਸਾਹਿਬ ਜੀ ਦੀ ਗੱਲ ਚੱਲ ਰਹੀ ਸੀ, ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਿਸ ਵੇਲੇ ਭਾਈ ਮਤੀ ਦਾਸ ਸਾਹਿਬ ਜੀ ਨੂੰ ਕਿਹਾ ਗਿਆ ਕਿ ਤੇਰੀ ਅੰਤਮ ਇੱਛਾ ਦੱਸ ਕੀ ਹੈ, ਇੱਕ ਨੁਕਰੇ ਖੜਾ ਜਲਾਦ ਪੁੱਛੇ ਮਤੀ ਦਾਸ ਨਾ ਦੂਸਰੀ ਗੱਲ ਹੋਵੇ, ਕਿਸੇ ਚੀਜ਼ ਨੂੰ ਚਾਹਦਾ ਚਿੱਤ ਤੇਰਾ ਹਾਜ਼ਰ ਐਸ ਕਰੀ ਤੁਝ ਪਲ ਹੋਵੇ, ਤੈਨੂੰ ਹੁਣੇ ਪ੍ਰਾਪਤ ਹੋ ਜਾਏ। ਇਹ ਸਤਿਯੁਗ ਤੋਂ ਲੈ ਕੇ ਵਿਧਾਨ ਚੱਲਿਆ ਆ ਰਿਹਾ ਸੀ ਕਲਯੁਗ ਤੱਕ ਕਿ ਮਰਨ ਵੇਲੇ ਚਾਹੇ ਕੋਈ ਕਿੱਡਾ ਅਪਰਾਧੀ ਹੋਵੇ ਬਾਦਸ਼ਾਹ ਨੂੰ ਪੁੱਛਣਾ ਪੈਂਦਾ ਸੀ ਤੇਰੀ ਅੰਤਮ ਖੁਆਇਸ਼ ਕੀ ਹੈ, ਔਰ ਉਹ ਖੁਆਇਸ਼ ਪੂਰੀ ਕੀਤੀ ਜਾਂਦੀ ਸੀ। ਮਤੀ ਦਾਸ ਨੇ ਆਖਿਆ, ਸੁਣੀ ਭਾਈ ਕੋਈ ਮੁਸ਼ਕਲ ਮੇਰੀ ਜੇਕਰ ਹੱਲ ਹੋਵੇ, ਸੀਸ ਵਕਤ ਜਿਸ ਸੀਸ ਮੇਰੇ ਤੇ ਜਿਸ ਵਕਤ ਚੱਲੇ ਆ ਰਹਾ ਮੇਰਾ ਮੁੱਖ ਕੋਈ ਪਿੰਜਰੇ ਵੱਲ ਹੋਵੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮਹਾਂਕਵੀ ਕਵੀ ਚੂੜਾਮਨ ਭਾਈ ਸੰਤੋਖ ਸਿੰਘ ਜਿਨ੍ਹਾਂ ਦੀ ਰਚਨਾ ਦੀ ਕਥਾ ਹੋ ਰਹੀ ਹੈ, ਜਦੋਂ ਉੱਥੇ ਪ੍ਰਸੰਗ ਆਏਗਾ ਸੁਣਨ ਵਾਲਾ ਹੈ, ਪੜ੍ਹਨ ਵਾਲਾ ਵਿਚਾਰ। ਭਾਈ ਸਾਹਿਬ ਕਹਿੰਦੇ ਵੀ ਜਦੋਂ ਆਰਾ ਸ਼ੀਸ਼ ਤੇ ਰੱਖ ਦਿੱਤਾ ਤੇ ਜਪਜੀ ਸਾਹਿਬ ਦਾ ਪਾਠ ਭਾਈ ਸਾਹਿਬ ਨੇ ਆਰੰਭ ਕੀਤਾ ਸੀ, ਜਲਾਦਾਂ ਨੇ ਕਾਲੀ ਕੀਤੀ ਹੈ। ਅਸੰਖ ਜਪ ਵਾਲੀ ਪੌੜੀ ਜਿਹੜੀ ਹੈ, ਇਸ ਨੂੰ ਪੜ੍ਹਦੇ ਸੀ ਭਾਈ ਸਾਹਿਬ ਜਦੋਂ ਦੋ ਫਾੜੇ ਹੋ ਗਏ। ਉਹ ਕਹਿੰਦੇ ਜਿਵੇਂ ਦੋ ਪਾਠੀ ਸਿੰਘ ਰਲ ਕੇ ਨੌਵੇਂ ਮਹੱਲੇ ਦੇ ਸਲੋਕ ਪੜ੍ਹਦੇ ਹੋਣ, ਇਹ ਆਵਾਜ਼ ਇੱਕੋ ਜਿਹੀ ਹੁੰਦੀ ਹੈ ਦੋਨਾਂ ਦੀ। ਭਾਈ ਸਾਹਿਬ ਜੀ ਦੇ ਦੋ ਫਾੜਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਨਹੀਂ ਰੁਕੀ, ਇਹ ਫਾੜੇ ਦੋ ਹੋ ਕੇ ਇੱਕ ਸੱਜੇ ਪਾਸੇ ਨੂੰ ਡਿੱਗ ਪਿਆ, ਖੱਬੇ ਪਾਸੇ। ਉੱਥੇ ਭਾਈ ਸਾਹਿਬ ਨੇ ਕਹਿੰਦੇ ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦੋ ਫਾਰਾ, ਦੋਨੋ ਤਨ ਤੇ ਜਪਜੀ ਬੜਾ ਹੇਰਤ ਸਭ ਕੇ ਅਚਰ ਦੇ ਵੜ। ਦੋਨਾਂ ਫਾੜਿਆਂ ਦੇ ਵਿੱਚੋਂ ਆਵਾਜ਼ ਮੁਕੰਮਲ ਜਪਜੀ ਸਾਹਿਬ ਦੀ, ਇਸੇ ਤਰ੍ਹਾਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਹੋਇਆ ਸੀ। ਨੌਵੀਂ ਅਸ਼ਪਦੀ ਜੇ ਪੜ੍ਹ ਰਹੇ ਸਨ ਭਾਈ ਸਾਹਿਬ ਜਦੋਂ ਪੋਟਾ ਪੋਟਾ ਧਰਤੀ ਦੇ ਉੱਤੇ ਉਹਨਾਂ ਦੇ ਜਿਸਮ ਦਾ ਖਿਲਰ ਗਿਆ ਸੀ, ਇੱਕ ਇੱਕ ਬੋਟੀ ਦੇ ਵਿੱਚੋਂ ਸੁਖਣੀ ਸਾਹਿਬ ਦੀ ਉਵੇਂ ਜਿਵੇਂ ਆਵਾਜ਼ ਆ ਰਹੀ। ਭਾਈ ਮਤੀ ਦਾਸ ਤੋਂ ਬਾਅਦ ਫਿਰ ਇਹ ਭਾਈ ਮਨੀ ਸਿੰਘ ਸਾਹਿਬ ਜੀ ਦੀ ਬਹੁਤ ਵੱਡੀ ਹੈ। ਇੱਥੋਂ ਇਹਨਾਂ ਗੁਰਸਿੱਖਾਂ ਨੇ ਸਾਫ ਕਰ ਦਿੱਤਾ ਵੀ ਗੁਰਸਿੱਖਾਂ ਦੇ ਜਿਸਮ ਦੇ ਵਿੱਚ ਬਾਣੀ ਕਿਵੇਂ ਰਚੀ ਹੋਈ, ਤੇ ਉਹ ਸਾਰੀ ਦਾਸਤਾਨ ਆਪ ਜੀ ਸੁਣ ਰਹੇ ਸੀ। ਸੋ ਆਓ ਹੁਣ ਧਿਆਨ ਦਿਓ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਗਤ ਫੇਰੀ ਦੇ ਅੰਦਰ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋ, ਆਪ ਜੀ ਜਿੱਥੇ ਪਖੰਡ ਦੇ ਬੜੇ ਬੜੇ ਗੜ੍ਹ ਸਨ ਉੱਥੇ ਪਹੁੰਚੇ, ਤੇ ਮਹਾਰਾਜ ਸਾਹਿਬ ਨੇ ਦੇਖਿਆ ਜਿਵੇਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਜ਼ਿਕਰ ਆਉਂਦਾ, ਐਸੇ ਬ੍ਰਹਮਣ ਡੂਬੇ ਭਾਈ ਮੇਰਾ ਅਪਰਾਧ ਚਿਤਵੈ ਬਿਆ। ਉੱਥੇ ਮਹਾਰਾਜ ਪਹੁੰਚੇ ਜਿੱਥੇ ਮਰਿਆ ਦੇ ਨਾਲ ਵੀ ਲਿਹਾਜ਼ ਨਹੀਂ ਸੀ ਕੀਤੀ ਜਾਂਦੀ, ਜਾਂਦਾ ਬਹੁਤ ਅਨਰਥ ਹੁੰਦਾ ਸੀ, ਬੱਜਰ ਪਾਪ ਜਿਹੜੇ ਸੀ ਉੱਥੇ ਹੁੰਦੇ। ਇਹ ਮਹਾਰਾਜ ਸਾਹਿਬ ਜੀ ਉੱਥੇ ਪਹੁੰਚੇ ਹੈ, ਅਤੇ ਕੱਲ੍ਹ ਆਪ ਜੀ ਨੇ ਸੁਣਿਆ ਸੀ ਇਹ ਲੋਕੀ ਸੂਰਜ ਨੂੰ ਪਾਣੀ ਦਿੰਦੇ ਹੈ, ਸੂਰਜ ਵਾਲੇ ਪਾਸੇ ਨੂੰ ਪਿਤਰਾਂ ਨੂੰ ਪਾਣੀ ਦਿੰਦੇ ਹੈ, ਮਹਾਰਾਜ ਲਹਿੰਦੇ ਵੱਲੋਂ ਪਾਣੀ ਦਿੰਦੇ ਹੈ। ਪੁੱਛਿਆ ਇਹ ਤੂੰ ਮੁਸਲਮਾਨ ਹੈ ਹਿੰਦੂ ਹੈ ਕੌਣ ਹੈ ਤੂੰ? ਮਹਾਰਾਜ ਜੀ ਬੋਲੇ ਕਹਿੰਦੇ ਜੇ ਮੁਸਲਮਾਨ ਹੈ ਤੇ ਹਰਿਦੁਆਰ ਕਿਉਂ ਆਇਆ, ਜੇ ਹਿੰਦੂ ਹੈ ਤਾਂ ਪੁੱਠਾ ਕੰਮ ਕਿਉਂ ਕਰ ਰਹੇ? ਮਹਾਰਾਜ ਸਾਹਿਬ ਜੀ ਨੇ ਪੁੱਛਿਆ ਕਹਿੰਦੇ ਬਈ ਤੁਸੀਂ ਮੇਰੇ ਤੇ ਸਵਾਲ ਕਰਦੇ ਹੋ ਕਿ ਪਾਣੀ ਲਹਿੰਦੇ ਵੱਲੋਂ ਮੈਂ ਦੇ ਰਿਹਾ, ਇਹ ਸਵਾਲ ਤਾਂ ਮੈਂ ਕਰਨਾ, ਤੁਸੀਂ ਮੇਰੇ ਸਵਾਲ ਦਾ ਉੱਤਰ ਦਿਓ ਉਦੋਂ ਬਾਅਦ ਮੈਂ ਉੱਤਰ ਦੇ ਦੇਣਾ। ਕਹਿੰਦੇ ਕੀ ਸਵਾਲ ਹੈ ਤੁਹਾਡਾ? ਕਹਿੰਦੇ ਵੀ ਤੁਸੀਂ ਪਾਣੀ ਕਿਹਨੂੰ ਦਿੰਦੇ ਹੋ? ਕਹਿੰਦੇ ਜੀ ਪਿਤਰਾਂ ਨੂੰ ਤ੍ਰਿਪਤ ਕਰਨ ਵਾਸਤੇ ਤਰਪਣ ਕਹਿੰਦੇ ਨੇ, ਉਹ ਅਸੀਂ ਪਾਣੀ ਦੇ ਰਹੇ ਹਾਂ ਮਾਰੇ। ਕਹਿੰਦੇ ਕਿੰਨੀ ਕੁ ਦੂਰ ਰੁਪਏ ਤੋਂ ਸਾਡੇ? ਕਹਿੰਦੇ ਹਜ਼ਾਰਾਂ ਯੋਜਨ ਨੇ, ਯੋਜਨ ਚਾਰ ਖੋਹਦਾ ਹੁੰਦਾ। ਤੇ ਮਹਾਰਾਜ ਸਾਹਿਬ ਜੀ ਫਿਰ ਦਵਾ ਦਾ ਪਾਣੀ ਦੇਣ ਲੱਗ ਗਏ। ਕਹਿੰਦੇ ਤੂੰ ਸਾਨੂੰ ਉੱਤਰ ਨਹੀਂ ਦਿੱਤਾ, ਪਾਣੀ ਦਵਾ ਦਾ ਦੇਣ ਲੱਗ ਗਏ। ਉਹ ਕਹਿੰਦਾ ਮੈਂ ਇਸ ਕਰਕੇ ਪਾਣੀ ਦੇ ਰਿਹਾ ਹਾਂ, ਇਹ ਮੇਰਾ ਉੱਚੇ ਥਾਂ ਤੇ ਖੇਤ ਹੈ, ਪਾਣੀ ਜੇ ਬੱਦਲ ਦਾ ਵਰਦ ਹੈ ਤਾਂ ਉਹ ਰੁੜ ਕੇ ਚਲਾ ਜਾਂਦਾ ਹੈ, ਪੈਲੀ ਮੇਰੀ ਸੁੱਕੀ ਪਈ ਹੈ, ਉੱਥੇ ਪਾਣੀ ਲਾਉਣ ਵਾਲਾ ਕੋਈ ਨਹੀਂ ਹੈ, ਤੇ ਇਹ ਤਰੀਕਾ ਮੈਂ ਵੀ ਤੁਹਾਡੇ ਕੋਲੋਂ ਸਿੱਖ ਲਿਆ, ਇਹਦਾ ਬੜਾ ਵਧੀਆ ਤਰੀਕਾ। ਕਹਿੰਦੇ ਮੈਂ ਹੁਣ ਆਪਣੀ ਖੇਤੀ ਸਜ ਰਿਹਾ। ਉਹ ਕਹਿੰਦੇ ਛੱਡੋ ਇਹ ਮਸਤਾਨਾ ਹੈ, ਕੋਈ ਕਹਿੰਦਾ ਵੀ ਇਹਦਾ ਦਿਮਾਗ ਠੀਕ ਨਹੀਂ, ਬੋਰਾ ਹੈ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਉੱਥੇ ਪਾਣੀ ਕਿਵੇਂ ਜਾ ਸਕਦਾ? ਤਾਂ ਕਹਿੰਦੇ ਜਿਵੇਂ ਤੁਹਾਡਾ ਪਾਣੀ ਜਾਊਗਾ, ਤੁਹਾਡਾ ਪਾਣੀ ਇਹ ਤਾਂ ਉੱਚੇ ਪਾਸੇ ਨੂੰ ਤਾਂ ਜਾ ਸਕਦਾ, ਪਾਣੀ ਤਾਂ ਨੀਵੇਂ ਪਾਸੇ ਨੂੰ ਜਾਂਦਾ ਹੁੰਦਾ, ਮੇਰਾ ਤਾਂ ਖੇਤ ਨੀਵੇਂ ਪਾਸੇ ਹੈ। ਇੱਥੋਂ ਬਾਅਦ ਉਹਨਾਂ ਦੀ ਸਮਝ ਆ ਗਈ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਅੱਗੇ ਅਜੇ ਹੋਰ ਚੋਜ ਕੀਤਾ, ਤੇ ਕੁਛ ਉਹਨਾਂ ਦੀ ਬਾਤ ਚੋੜ ਤਾਂ ਲੱਗੀ ਹੈ। ਤਾਂ ਮਹਾਰਾਜ ਸਾਹਿਬ ਜੀ ਫਿਰ ਚੁੱਪ ਕਰਕੇ ਚੌਂਕੜਾ ਮਾਰ ਕੇ ਬੈਠ ਕੇ ਬੋਲੇ ਨਹੀਂ ਗੁਣਾਂ ਦੀ ਖਾਨ ਸਸਰ। ਅੱਗੇ ਜੋ ਚੋਜ ਵਰਦਾ ਸੁਣੋ ਜੀ।
ਬੈਠ ਰਹੇ ਤਬ ਤਿਸ ਹੀ ਥਾਈ,
ਮਹਾਰਾਜ ਸਾਹਿਬ ਜੀ ਫਿਰ ਤਿਸ ਉਸ ਥਾਂ ਦੇ ਉੱਤੇ ਬੈਠ ਕੇ ਗਰੀਬ ਬਾਦ ਚੌਂਕੜਾ ਮਾਰ ਕੇ
ਪੁੰਜ ਮਨੁੱਜ ਤਹਿ ਮੱਜਨ ਕਰਹੀ।
ਮਨੁੱਜ ਮਨੁੱਖਾਂ ਦਾ ਨਾਮ, ਪੁੰਜ ਨਾਮ ਸਮੂਹ ਬਹੁਤ ਸਾਰੇ ਇਕੱਠੇ ਹੋ ਕਰਕੇ ਉੱਥੇ ਮਹਾਰਾਜ ਸਾਹਿਬ ਜੀ ਦੇ ਕੋਲ ਆ ਗਏ।
ਤਟ ਪਰ ਬੈਠ ਧਿਆਨ ਕੋ ਧਰਹੀ।
ਮਹਾਰਾਜ ਸਾਹਿਬ ਜੀ ਤਟ ਕਿਨਾਰੇ ਦਾ ਨਾਮ ਹੈ ਜੀ, ਕੰਢੇ ਦਾ ਨਾਮ। ਉਹ ਕੰਢੇ ਦੇ ਉੱਤੇ ਮਹਾਰਾਜ ਸਾਹਿਬ ਜੀ ਬੈਠ ਗਏ ਤੇ ਇਹੋ ਮਹਾਰਾਜ ਸਾਹਿਬ ਜੀ ਅੰਤਰ ਧਿਆਨ ਹੋਏ ਬੈਠੇ ਹਨ।
ਦੋਹਰਾ ਕੋ ਸੰਧਿਆ ਲਾਗੇ ਕਰਨ ਕੇਤਕ ਤਰਪਨ ਕੀਨ।
ਇਹ ਮਹਾਰਾਜ ਸਾਹਿਬ ਜੀ ਬੈਠੇ ਆ ਤਾਂ ਉਧਰ ਬ੍ਰਾਹਮਣ ਕੀ ਕਰਦੇ? ਕੋਈ ਤਾਂ ਤਰਪਣ ਕਰ ਰਿਹਾ ਹੈ ਪਿਤਰਾਂ ਦੇ ਨਿਮਿਤ, ਜਿਹੜਾ ਮੰਤਰ ਪੜ੍ਹ ਕੇ ਪਾਣੀ ਦਿੰਦਾ ਇਹ ਸੰਧਿਆ ਤਰਪਣ ਕਰੇਗਾ ਇੱਥੇ, ਤੇ ਕੋਈ ਮਾਲਾ ਹੀ ਫੇਰੀ ਜਾਂਦਾ ਗੋਮੁਖੀ ਦੇ ਵਿੱਚ। ਇਸ ਪ੍ਰਕਾਰ ਫਿਰ ਇਹ ਵੱਖਰਾ ਵੱਖਰਾ ਹੋ ਪਖੰਡ ਜਿਹਾ ਕਰ ਰਹੇ, ਲੋਕਾਂ ਨੂੰ ਦਿਖਾ ਰਹੇ ਨੇ ਵੀ ਇਹ ਬਹੁਤ ਭਜਨ ਕਰਦੇ ਹੈ, ਤੇ ਇਹੋ ਮਹਾਰਾਜ ਸਾਹਿਬ ਜੀ ਨੇ ਦੇਖਿਆ ਉਹਨਾਂ ਨੂੰ।
ਤੂਸ਼ਣ ਹੋ ਬੈਠੇ ਕਿਤਕ ਕਰਮੇ ਮਾਲਾ ਲੀਨ।
ਕਰ ਹੱਥ ਦੇ ਵਿੱਚ ਮਾਲਾ ਲਈ ਹੋਈ ਹੈ ਵੀ ਤੂਸ਼ਣ ਚੁੱਪ ਕਰਕੇ ਬੈਠੇ ਹਨ।
ਚਾਹੋ ਪਈ ਸ੍ਰੀ ਗੁਰੂ ਸਾਹਿਬ ਕੇ ਮਨ ਕੀ ਜਾਣੈ
ਅੰਤਰ ਜਾਮੀ ਸਭ ਕੁਝ। ਹੁਣ ਗੁਰੂ ਸਾਹਿਬ ਜੀ ਸਾਰਿਆਂ ਦੇ ਮਨ ਦੇ ਜਾਣਦੇ, ਉਹ ਕਿਸ ਤਰ੍ਹਾਂ ਜਾਣਦੇ ਹੈ? ਇਵੇਂ ਸਾਧੂ ਜੀ ਜਿਹੜਾ ਬ੍ਰਹਮ ਹੈ ਨਾ, ਉਹ ਸਾਰੀ ਜਗ੍ਹਾ ਵਿਆਪਕ ਹੈ। ਸੰਸਕ੍ਰਿਤ ਦਾ ਸ਼ਬਦ ਹੈ ਇਹ, ਬ੍ਰਹਮ ਦਾ ਅਰਥ ਹੀ ਵਿਆਪਕ ਹੈ, ਇਹ ਪਰਮਾਤਮਾ ਵਿਆਪਕ ਹੈ, ਅਤੇ ਉਹ ਜਿਹੜਾ ਵਿਆਪਕ ਪਰਮਾਤਮਾ ਹੈ ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਉਹ ਸਾਡੇ ਸਰੀਰਾਂ ਦੇ ਵਿੱਚ ਜਿਹੜਾ ਜੀਵ ਆਤਮਾ ਹੈ ਉਹ ਅਗਿਆਨ ਦੇ ਵਸ ਹੈ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਸਰੀਰਾਂ ਦੇ ਅੰਦਰ ਜਿਹਦੀ ਉਹ ਜੋਤ ਹੈ ਨਿਰੰਕਾਰ ਦੀ ਪ੍ਰਤਕ ਜੋਤ ਹੈ, ਹੁਣ ਉਹ ਜੋਤ ਦੇ ਨਾਲ ਬ੍ਰਹਮ ਦਾ ਸੰਬੰਧ ਹੈ। ਕਿਉਂ ਆਤਮਾ ਪਰਾਤਮਾ ਇੱਕੋ ਕਰੈ ਅੰਤਰ ਕੀ ਦੁਬਧਾ ਅੰਤਰ ਕਰੈ। ਉਹ ਜਿਹੜਾ ਆਤਮਾ ਦਾ ਬ੍ਰਹਮ ਦੇ ਨਾਲ ਕਨੈਕਸ਼ਨ ਜੁੜਿਆ ਹੋਇਆ ਹੈ ਉਹਨੂੰ ਕੋਈ ਖੇਚਲ ਨਹੀਂ, ਉਹਨੂੰ ਬੈਠੇ ਨੂੰ ਪਤਾ ਵੀ ਕਿਹੜਾ ਬੰਦਾ ਕੀ ਚਤਵਣੀ ਕਰ ਰਿਹਾ, ਕਿਉਂਕਿ ਆਤਮਾ ਦਾ ਸੰਬੰਧ ਜੁੜਿਆ। ਆਤਮਾ ਨੂੰ ਪਤਾ ਹੈ ਵੀ ਮਨ ਚਤਵਣੀ ਕੀ ਕਰ ਰਿਹਾ। ਆਤਮਾ ਦੇ ਸਭ ਤੋਂ ਨੇੜੇ ਜੇ ਕੋਈ ਹੈ ਸਾਡੇ ਸਰੀਰ ਵਿੱਚ ਉਹ ਬੁੱਧ ਹੈ, ਮਨ ਨਹੀਂ ਉਹਦੇ ਨੇੜੇ ਹੈ, ਮਨ ਵਿੱਥ ਦੇ ਨਾਲ, ਅਤੇ ਇਹਦਾ ਨਿਵਾਸ ਜੀਵਾਤਮਾ ਦਾ ਜਦੋਂ ਜਾਗਰਤ ਅਵਸਥਾ ਹੈ। ਜਾਗਰਤ ਅਵਸਥਾ ਦੇ ਵਿੱਚ ਸੱਜੇ ਨੇਤਰ ਦੀ ਬਿਲਕੁਲ ਪਿਛਵਾਵੜ ਬੈਕ ਸਾਈਡ ਦੇ ਉੱਤੇ ਇੱਕ ਨਾੜੀ ਹੈ ਅਤੇ ਉਹਦੇ ਵਿੱਚ ਇਹ ਨਿਵਾਸ ਰੱਖ ਰਿਹਾ। ਇਹਦਾ ਨਾਮ ਹੈ ਵਿਸ਼ਵਨਾਮੇ ਜੀ, ਜਾਗਰਤ ਅਵਸਥਾ ਦਾ ਮਨੀ ਦੇਵ। ਅਤੇ ਜਦੋਂ ਫਿਰ ਜਾਗਰਤ ਅਵਸਥਾ ਤੋਂ ਸੁਪਨ ਅਵਸਥਾ ਆਏਗੀ, ਨੀਂਦ ਆਉਣ ਤੋਂ ਬਾਅਦ ਸੁਪਨਾ ਚਾਲੂ ਹੁੰਦਾ ਹੈ, ਉਦੋਂ ਅਸਲ ਦੇ ਵਿੱਚ ਉਹਨੇ ਟਿਕਾਣਾ ਛੱਡਿਆ ਹੁੰਦਾ, ਉਹਨਾਂ 'ਚ ਤਾਂ ਨੀਂਦ ਹੀ ਨਹੀਂ ਆਉਂਦੀ ਜਿੰਨੇ ਉਹ ਟਿਕਾਣਾ ਨਾ ਛੱਡ, ਉੱਥੋਂ ਟਿਕਾਣਾ ਛੱਡ ਕੇ ਕੰਠ ਵਿੱਚ ਆ ਜਾਂਦਾ ਅਤੇ ਕੰਠ ਦੇ ਵਿੱਚ ਵਾਲ ਜਿਹੜਾ ਜੇ ਲੰਮੇ ਲੋਟ ਜਿਹੜਾ ਵਾਲ ਹੈ ਉਹਨੂੰ ਚੀਰ ਲਈਏ, ਉਹਦੇ 100 ਟੁਕੜੇ ਕਰ ਲਈਏ। ਇੱਕ ਜਗ੍ਹਾ ਤਾਂ 1000 ਲਿਖਿਆ ਹੋਇਆ ਗ੍ਰੰਥਾਂ 'ਚ, 100 ਬਰੀਕ ਟੁਕੜੇ ਕਰ। ਇੰਨੀ ਬਰੀਕ ਨਾੜ ਹੈ ਜਿਹੜੀ ਨਾੜ ਦੇ ਵਿੱਚ ਸੁਪਨ ਦੀ ਖੇਡ ਰੱਖਦਾ ਜੀ, ਉਹਨੂੰ ਤੇਜਸ ਨਾਮੇ ਜੀਵ ਕਹਿੰਦੇ, ਉਹਦਾ ਨਾਮ ਬਦਲ ਗਿਆ। ਇਹ ਯੋਗ ਕਲਕਲਤਰ ਸ਼ਾਸਤਰ ਦੇ ਅੰਦਰ ਲਿਖਿਆ ਹੋਇਆ ਹੈ ਕਿ ਸਾਡੇ ਜਿਸਮ ਦੇ ਵਿੱਚ ਜਿਹੜੀ ਨਾੜਾਂ ਦੀ ਗਿਣਤੀ ਹੈ 72,72,10,200 ਨਾੜਾਂ ਹਨ ਹਰੇਕ ਦੇ ਜਿਸਮ ਦੇ ਵਿੱਚ। ਉਹਦੇ 'ਚ ਯੋਗਾ ਵਿਆਸੀਆਂ ਦੇ ਕੰਮ ਆਉਣ ਵਾਲੀਆਂ 10 ਨਾੜਾਂ ਨੇ, ਅਤੇ ਇਸ ਕਰਕੇ ਫਿਰ ਉਹ ਪ੍ਰਤੀਤ ਨਾਮੇ ਨਾੜੀ ਦੇ ਵਿੱਚ ਖੇਡ ਸਾਰੀ ਰੱਖਦਾ ਹੈ। ਅਤੇ ਇਸ ਤੋਂ ਬਾਅਦ ਫਿਰ ਜਦੋਂ ਹੋਰ ਅਵਸਥਾ ਇੱਕ ਬਦਲਦੀ ਹੈ, ਨਾ ਸੁਪਨਾ ਆਉਂਦਾ ਨਾ ਜਾਗਰਤ ਹੁੰਦੀ ਹੈ, ਉਹਨੂੰ ਕਹਿੰਦੇ ਸੋਪਤੀ ਅਵਸਥਾ, ਗੂੜੀ ਨਹੀਂ। ਜਾਗਰਤ, ਸੁਪਨ, ਸੁਖੋਪ ਇਹ ਤਿੰਨ ਅਵਸਥਾ, ਤੀਨ ਵਿਆਪੇ ਜਗਤ ਕੋ ਸੰਸਾਰ ਨੂੰ ਵਿਆਪਦੀਆਂ ਤਿੰਨ, ਇਹ ਤੀਨ ਵਿਆਪੇ ਜਗਤ ਕੋ ਤੁਰੀਆ ਪਾਵੇ ਕੋਈ। ਤੁਰੀਆ ਤਾਂ ਭਾਈ ਕਿਸੇ ਕਿਸੇ ਮਹਾਂਪੁਰਸ਼ ਦੀ ਅਵਸਥਾ ਹੈ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ, ਇਹ ਤਾਂ ਉਹਨਾਂ ਦੀ। ਤੋ ਇਸ ਕਰਕੇ ਜਦੋਂ ਫਿਰ ਇਹ ਗੂੜੀ ਨੀਂਦ ਦੇ ਵਿੱਚ ਹੈ ਉਦੋਂ ਹਿਰਦਾ ਸਥਾਨ ਹੈ, ਤਾਂ ਪ੍ਰਗਟਾਵੇਂ ਜੀਵ ਹੈ, ਜੀਵ ਦੇ ਨਾਮ ਬਦਲਦੇ ਜਾਂਦੇ। ਉਹੀ ਪੁਰਸ਼ ਹੈ ਜੇ ਫੌਜ ਭਰਤੀ ਹੋ ਜਾਵੇ ਫੌਜੀ, ਜੇ ਪੁਲਿਸ ਹੋ ਜਾਵੇ ਪੁਲਸੀ ਆ, ਉਹ ਜਿਵੇਂ ਇਉਂ ਨਾਮ ਬਦਲਦੇ ਆ, ਉਹ ਕਰਮ ਨਾਮ ਬਦਲ। ਤੋ ਅਸਥਾਨ ਬਦਲ ਗਿਆ, ਕਿਰਿਆ ਬਦਲ ਗਈ। ਅਤੇ ਜਿਹੜੀ ਹੈ ਬੁੱਧ, ਉਹ ਬੁੱਧ ਸਾਡੇ ਸੱਜੇ ਨੇਤਰ ਦੇ ਵਿੱਚ ਤਾਂ ਜੀਵਾਤਮਾ, ਉਹ ਖੱਬੇ ਨੇਤਰ ਦੇ ਬੈਕ ਸਾਈਡ 'ਤੇ ਬੁੱਧ ਰਹਿੰਦੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਿੰਘਾਸਣ ਉੱਤੇ ਮਹਾਰਾਜਾ ਬੈਠੇ ਤੇ ਨਾਲ ਪਟਰਾਣੀ ਬੈਠੀ ਹੋਵੇ। ਉਹ ਬੁੱਧ ਹੈ ਜਿਹੜੀ ਜੀਵਾਤਮਾ ਦੀ ਪਟਰਾਣੀ ਹੈ। ਇਹ ਬੁੱਧ ਜਿਹੜੀ ਹੈ ਉਹ ਬਿਲਕੁਲ ਨੇੜੇ ਹੈ, ਇਸ ਕਰਕੇ ਗਿਆਨ ਜਿਹੜਾ ਹੁੰਦਾ ਹੈ ਉਹ ਬੁੱਧ ਦੇ ਵਿੱਚ ਹੁੰਦਾ। ਬੁੱਧ ਵੀ ਉਹ ਜਦੋਂ ਨਿਰਮਲ ਹੋ ਜਾਏ, ਜਿੰਨੀ ਦੇਰ ਤੱਕ ਗਿਆਨ ਨਹੀਂ ਹੋਇਆ ਉਨੀ ਦੇਰ ਤੱਕ ਮੁਕਤੀ ਨਹੀਂ ਹੈ। ਪੈਂਕਲ ਉਪਨਿਸ਼ਦ ਦੇ ਵਿੱਚ ਸੂਤਰ ਹੈ, ਰਿਤੇ ਗਿਆਨਾਤ ਨ ਮੁਕਤੀ ਨਾਨੇ ਪੰਥ ਵਿਦਿਆ ਦੇ, ਉਨੀ ਦੇਰ ਤੱਕ ਮੁਕਤੀ ਨਹੀਂ ਹੈ। ਤੋ ਇਸ ਕਰਕੇ ਹੈ ਵੀ ਜਿਹੜਾ ਆਤਮਾ ਹੈ, ਹੁਣ ਜਿਵੇਂ ਸਾਡਾ ਜਿਹੜਾ ਮਨ ਹੈ ਉਹ ਸਾਡੇ ਇਕੱਲੇ ਇਕੱਲੇ ਇੰਦਰੀਆਂ ਨੂੰ ਜਾਣਦਾ ਵੀ ਆਹ ਮੇਰੀ ਅੱਖ ਹੈ, ਆਹ ਮੇਰੇ ਹੱਥ ਹੈ, ਕਰਮ ਇੰਦਰੀਆਂ ਨੂੰ ਵੀ ਜਾਣਦਾ, ਗਿਆਨ ਇੰਦਰੀਆਂ ਨੂੰ ਵੀ ਜਾਣਦਾ। ਪਰ ਕਰਮ ਇੰਦਰੀ ਔਰ ਗਿਆਨ ਇੰਦਰੀ ਮਨ ਨੂੰ ਨਹੀਂ ਜਾਣਦੇ, ਕਿਉਂ ਮਨ ਸੂਖਮੈ ਇਹ ਅਸੂਲ ਤੇ ਮਨ ਦੀ ਅਪੇਕਸ਼ਾ ਦੇ ਨਾਲ ਬੁੱਧ ਸੂਖਮੈ ਤੇ ਬੁੱਧ ਮਨ ਨੂੰ ਜਾਣਦੀ ਹੈ ਤੇ ਮਨ ਬੁੱਧ ਨੂੰ ਨਹੀਂ ਜਾਣ ਸਕਦਾ। ਤੇ ਬੁੱਧੀ ਦੇ ਨਾਲ ਬੁੱਧੀ ਵਧੇਰ ਆਤਮਾ, ਆਤਮਾ ਹੋਰ ਵੀ ਸੂਖਮੈ, ਆਤਮਾ ਬੁੱਧ ਨੂੰ ਜਾਣਦੀ ਹੈ ਪਰ ਬੁੱਧ ਆਤਮਾ ਨੂੰ ਨਹੀਂ ਜਾਣਦੀ। ਉਹ ਨੇੜੇ ਹੋਣ ਕਰਕੇ ਜਦੋਂ ਗਿਆਨ ਦਾ ਵਰਤਾਰਾ ਗੁਰੂ ਸਾਹਿਬ ਵਰਤਾ ਦਿੰਦੇ ਹੈ, ਉਦੋਂ ਬੁੱਧ ਅਸਲ ਦੀ ਬਦਲ ਕਰਕੇ ਨਾ ਆਤਮ ਵਿਸ਼ੈਣੀ ਬੁੱਧ ਹੋ ਕਰਕੇ ਬ੍ਰਹਮ ਦੇ ਵਿੱਚ ਇੱਕਮਿਕ ਹੋ ਜਾਂਦੀ ਹੈ। ਬੁੱਧ ਬਦਲੀ ਸਿੱਧ ਪਾਈ। ਤੋ ਇਸ ਕਰਕੇ ਹੈ ਇਹ ਪਰਮੇਸ਼ਰ ਵਾਹਿਗੁਰੂ ਉਹ ਸਾਰਿਆਂ ਦੇ ਅੰਦਰ ਵਿਆਪਕ ਹੋ ਰਿਹਾ ਹੈ। ਕਹੋ ਫਿਰ ਮੇਰੇ ਮਾਧਵ ਤੋਂ ਸਰਵ ਵਿਆਪੀ। ਹੁਣ ਉਹੀ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਜਿਸਮ ਦੇ ਵਿੱਚ ਜਿਹੜੇ ਜਿਹੜੀ ਪਰਮ ਜੋਤ ਹੈ ਤੇ ਉਹ ਸਾਰਿਆਂ ਸੰਸਾਰ ਦੇ ਜੀਵਾਂ ਦਾ ਕਨੈਕਸ਼ਨ ਜੁੜਿਆ ਹੋਇਆ। ਇਸ ਕਰਕੇ ਜਿਹੜੇ ਮਹਾਂਪੁਰਸ਼ ਹੁੰਦੇ ਹੈ ਜਦੋਂ ਆਤਮਾ ਦਾ ਗਿਆਨ ਉਹਨਾਂ ਨੂੰ ਹੋ ਜਾਂਦਾ ਹੈ ਉਦੋਂ ਸਾਰੀ ਦੁਨੀਆਂ ਦੇ ਮਨਾਂ ਦੇ ਵਿੱਚ ਕਿਹੜੇ ਕੀ ਹੈ ਸਾਰਿਆਂ ਦਾ ਗਿਆਨ ਹੋ ਜਾਂਦਾ। ਤੋ ਇਸ ਕਰਕੇ ਹੈ ਸਤਿਪੁਰਸ਼ਾਂ ਦੇ ਕੋਲ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਆਪ, ਮੈਂ ਛੋਟਾ ਜਿਹਾ ਸੀ, ਇੱਕ ਮਹਾਂਪੁਰਸ਼ ਬਾਬਾ ਪੂਰਨ ਦਾਸ ਜੀ ਉਦਾਸੀ ਸੰਤ ਮਹਾਂਪੁਰਸ਼ ਬਹੁਤ ਵੱਡੀ ਜਪ ਤਪ ਤੇ ਕਰਨੀ ਕਮਾਈ ਸਿੱਧ ਪੁਰਸ਼, ਉਹ ਬੈਠੇ ਪਲੰਘ ਦੇ ਉੱਤੇ, ਇੱਕ ਪ੍ਰੇਮੀ ਆਇਆ ਉਹਨੇ ਪੰਜਾਂ ਦਾ ਨੋਟ ਸੰਤਾਂ ਨੂੰ ਮੱਥਾ ਟੇਕਿਆ। ਉਸ ਵੇਲੇ ਪੰਜਾਂ ਦੇ ਨੋਟ ਦੀ ਜਿਵੇਂ ਤੁਹਾਡੇ ਇੱਥੇ 2000 ਦਾ ਨੋਟ ਆਇਆ ਸਮਝ ਲਓ ਤੁਸੀਂ ਕੀਮਤ ਏਡੀ ਵੱਡੀ ਹੁੰਦੀ ਸੀ। ਤੇ ਉਹ ਮੱਥਾ ਟੇਕ ਦਿੱਤਾ, ਸੰਤਾਂ ਨੇ ਉਹ ਚੱਕਿਆ ਪੰਜਾਂ ਦਾ ਨੋਟ, ਉਹਦੀ ਇਸ ਤਰ੍ਹਾਂ ਦੀ ਐਂ ਬੱਤੀ ਜੀ ਬਣਾ ਲਈ, ਬੱਤੀ ਬਣਾ ਕੇ ਆਪਣੇ ਪੈਰ ਦੇ ਅੰਗੂਠੇ ਤੇ ਨਾਲ ਦੀ ਉਂਗਲ ਦੇ ਵਿਚਾਲੇ ਫਸਾ ਲਿਆ। ਮੈਂ ਬੈਠਾ ਸੀ ਕੋਲ, ਹੁਣ ਬੱਚਾ ਸੀ, ਮੇਰੇ ਮਨ ਦੇ ਵਿੱਚ ਖਿਆਲ ਆਉਣ ਲੱਗ ਗਿਆ ਵੀ ਸੰਤਾਂ ਨੇ ਪੈਸਿਆਂ ਦਾ ਕਿੰਨਾ ਨਿਰਾਦਰ ਕਰਤਾ। ਉਹ ਇੱਕ ਸਮਾਂ ਆਇਆ ਸੀ ਪੈਸਿਆਂ ਨੂੰ ਜੂਠੇ ਹੱਥ ਨਹੀਂ ਸੀ ਲਾਉਂਦੇ ਹੁੰਦੇ ਲੋਕ ਵੀ ਲੱਛਮੀ, ਹੁਣ ਤਾਂ ਲੱਛਮੀ ਪੈਰਾਂ ਦੇ ਵਿੱਚ ਲਤਾੜ ਦਿੰਦੇ ਆ, ਬੂਟਾਂ ਦੇ ਵਿੱਚ ਪਾਈ ਫਿਰਦੇ ਆ ਕਈ ਵਾਲੇ। ਤੇ ਉਸ ਵੇਲੇ ਉਹ ਜਦੋਂ ਸੰਤਾਂ ਨੇ ਮੇਰੇ ਕਿਹੜੀ ਦੇਖਿਆ, ਮੇਰੇ ਕਿਹੜੀ ਦੇਖ ਕੇ ਮੈਨੂੰ ਕਹਿੰਦੇ ਛੋਟਿਆ, ਕਹਿੰਦੇ ਕੀ ਸੋਚਦਾ? ਉਹ ਬੱਚਾ ਸੀ ਝੱਟ ਹੀ ਮੇਰੇ, ਉਹ ਮੈਨੂੰ ਉਸ ਤਰ੍ਹਾਂ ਦਾ ਸਵਾਲ ਨਹੀਂ ਦਿੱਤੇ ਨਾ, ਪਰ ਮੈਂ ਕਹਿੰਦੇ ਕੁਛ ਨਹੀਂ, ਵੀ ਐਂ ਕਹਿ ਕੇ ਖੜਾ ਛੁੱਟ ਜੂਗਾ ਵੀ ਕੁਛ ਨਹੀਂ, ਕਹਿੰਦੇ ਕੁਛ ਨਹੀਂ। ਮੈਂ ਕਿਹਾ ਹਾਂ ਜੀ। ਕਹਿੰਦੇ ਤੂੰ ਸੋਚ ਨਹੀਂ ਰਿਹਾ ਵੀ ਸਾਧ ਨੇ ਪੈਸੇ ਜਿਹੜੇ ਪੈਰ ਦੇ ਫਸਾਏ ਹੋਏ। ਉਹ ਮੈਂ ਛੋਟਾ ਜਿਹਾ ਸੀ ਤੇ ਮੈਂ ਤਾਂ ਹੈਰਾਨ ਰਹਿ ਗਿਆ, ਮੈਨੂੰ ਇਹ ਪਤਾ ਹੀ ਨਹੀਂ ਸੀ ਵੀ ਅੰਤਰਜਾਮ ਚਾ ਵੀ ਹੁੰਦੀ ਹੈ ਕੋਈ ਚੀਜ਼। ਮੈਂ ਤਾਂ ਆਪਣੇ ਨਾਨਕੀ ਕਿਹਾ ਹੋਇਆ ਸੀ ਵੀ ਚਲੋ ਬਜ਼ੁਰਗਾਂ ਨੇ ਕਿਹਾ ਵੀ ਸੰਤਾਂ ਨੂੰ ਮੱਥਾ ਟੇਕ, ਮੈਂ ਡਰ ਗਿਆ ਸੰਤਾਂ ਦੇ ਕੋਲ। ਮੈਂ ਕਿਹਾ ਵੀ ਬੜੀ ਗੱਲ ਹੋਈ ਜੀ, ਮੈਨੂੰ ਇੰਨਾ ਪਤਾ ਹੁੰਦਾ ਵੀ ਇਹਨਾਂ ਨੂੰ ਪਤਾ ਲੱਗ ਜਾਣਾ ਮੈਂ ਚਤੁਰੀ ਕਾਹਨੂੰ ਕਰਦਾ ਹੈ। ਫਿਰ ਸੰਤਾਂ ਨੇ ਤੁਕ ਬੋਲੀ ਜਿਹੜੀ ਹੁਣ ਮੇਰੇ ਮਰਦੇ ਤੱਕ ਉਹ ਤੁਕ ਗੁਰਬਾਣੀ ਦੀ ਤੁਕ ਹੈ, ਪਰ ਉਹ ਮੇਰੇ ਜੀਵਨ ਦੇ ਵਿੱਚ ਇੱਕ ਅਹਿਮ ਅੰਗ ਬਣ ਗਿਆ। ਮਹਾਂਪੁਰਸ਼ ਕਹਿੰਦੇ ਭਾਈ ਬਾਣੀ ਪੜਿਆ ਕਰ, ਤੈਨੂੰ ਪਤਾ ਚੱਲ ਅਸੀਂ ਕੋਈ ਨਿਰਾਦਰ ਨਹੀਂ ਕਰ ਰਹੇ, ਮਾਇਆ ਦਾਸੀ ਭਗਤਾਂ ਦੀ ਘਰ ਕਮਾਵੇ, ਚਰਨੀ ਲੱਗਾ ਤਾਂ ਮਹਿਲ ਪਾਵੇ, ਕਹਿੰਦੇ ਇਹਨੂੰ ਸਫ਼ਰ ਨਹੀਂ ਕਰ। ਸੋ ਇਹ ਹੈ ਵੀ ਗੁਰੂ ਨਾਨਕ ਸਾਹਿਬ ਇੱਕ ਗੁਰੂ ਨਾਨਕ ਦਾ ਪਿਆਰਾ ਇਹ ਕੁਛ ਕਰ ਸਕਦਾ। ਇਹ ਤਾਂ ਗੱਲ ਹੀ ਰਹੀ, ਗੁਰੂ ਨਾਨਕ ਸਾਹਿਬ ਦਾ ਆਪ ਭਾਈ ਪਰਮੇਸ਼ਰ ਘੱਟ ਘੱਟ ਕੇ ਅੰਤਰ ਕੀ ਜਾਂ ਅੰਤਰ ਜਾਂ ਵੀ ਸਭ ਕੁਝ ਜਾਂ। ਹੁਣ ਸਾਰਿਆਂ ਦੇ ਦਿਲਾਂ ਦੀ ਜਾਣਦੀ ਹੈ ਮਹਾਰਾਜ ਸਾਹਿਬ ਜੀ, ਵੀ ਐਵੇਂ ਪਖੰਡ ਕਰਦੇ ਨੇ, ਅੱਖਾਂ ਮੀਤੀਆਂ ਹੋਈਆਂ, ਕੋ ਮਾਲਾ ਫੇਰੀ ਜਾਂਦਾ ਲੋਕਾਂ ਨੂੰ ਲੁੱਟਣ ਵਾਸਤੇ, ਇਹ ਪਖੰਡ ਬਣਾਇਆ ਇਹਨਾਂ ਲੋਕਾਂ ਨੇ।
ਤਿਨੇ ਸੁਣਾਵੇ ਬਚਨ ਬਖਾਨੇ,
ਉਹਨਾਂ ਨੂੰ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਸੁਣਾ ਕਰਕੇ ਨਾ ਉੱਚੇ ਇਹਨੂੰ ਸਾਸ ਜੀ ਅਨੁਕਤੀ ਅਲੰਕਾਰ ਕਹਿੰਦੇ ਹੈ। ਅਨੁਕਤੀ ਅਲੰਕਾਰ ਜਿਹੜਾ ਵਰਤਦੀਆਂ ਤਾਂ ਬਹੁਤ ਸਾਰੀਆਂ ਬੀਬੀਆਂ ਵੀ ਹੈਗੀਆਂ ਹੈ। ਆਮ ਕਰਕੇ ਪਿੰਡਾਂ 'ਚ ਅਨੁਕਤੀ ਅਲੰਕਾਰ ਬੀਬੀਆਂ ਬਹੁਤ ਵਰਤਦੀਆਂ, ਪਰ ਇਹਨਾਂ ਵਿਚਾਰੀਆਂ ਨੂੰ ਪਤਾ ਨਹੀਂ ਵੀ ਅਲੰਕਾਰ ਹੈ। ਉਹ ਅਲੰਕਾਰ ਕੀ ਹੈ? ਜਿਵੇਂ ਸਮਝ ਲਓ ਵੀ ਕੋਈ ਮਾੜਾ ਬੰਦਾ ਕਿਸੇ ਬੀਬੀ ਕੰਨੀ ਨੂੰ ਮਾੜੀ ਨਿਗਾਹ ਨਾਲ ਦੇਖਣ ਲੱਗ ਗਿਆ। ਬੀਬੀ ਬੈਠੀ ਹੈ ਚੁੱਲ੍ਹੇ ਚੌਂਕੇ ਤੇ, ਕੋਲ ਖੜਾ ਕੁੱਤਾ, ਅਨੁਕਤੀ ਅਲੰਕਾਰ ਕਿਵੇਂ ਵਰਤਦੀਆਂ ਬੀਬੀਆਂ? ਤੇ ਉਹ ਫਿਰ ਭੂਗ ਨਾਲ ਚੱਕ ਕੇ ਕਹਿੰਦੀ ਹੈ, ਕਿਵੇਂ ਗਟੋਲੇ ਦੇਖਦੇ ਕਿ ਮੇਰੇ ਕੰਨੀ ਨੂੰ ਝਾਕਦਾ, ਆ ਭੂਗ ਨੇ ਲੱਤਾਂ ਤੋੜ ਉੜਦੇ ਰਹੀਆਂ, ਤੂੰ ਮੇਰੇ ਕੰਨੀ ਝਾਕ। ਉਹ ਕੁੱਤੇ ਨੂੰ ਨਹੀਂ ਕਹਿੰਦੀ, ਉਹ ਕੁੱਤੀ ਆਤ ਵਾਲੇ ਮਨੁੱਖ ਨੂੰ ਕਹਿੰਦੀ ਜਿਹੜਾ ਭੈੜਾ ਝਾਕ ਰਿਹਾ। ਇਹਨੂੰ ਕਹਿੰਦੇ ਅਨੁਕਤੀ ਅਲੰਕਾਰ, ਵੀ ਸਿੱਖਿਆ ਕਿਸੇ ਹੋਰ ਨੂੰ ਦੇਣੀ, ਬਹਾਨਾ ਕਿਸੇ ਹੋਰ ਦਾ ਬਣਾਉਣਾ। ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਿਰ ਉਸ ਵੇਲੇ ਜਿਵੇਂ ਫਰੀਦ ਸਾਹਿਬ ਨੇ ਵੀ ਇਹ ਅਨੁਕਤੀ ਅਲੰਕਾਰ ਵਰਤਿਆ, ਕਾਲੀ ਕੋਲ ਤੂੰ ਕਿਸ ਗੁਣ ਕਿਤ ਗੁਣ ਕਾਲੀ। ਹੁਣ ਕੋਲ ਤਾਂ ਜੰਮਦੀ ਕਾਲੀ ਹੁੰਦੀ ਹੈ, ਕੀ ਫਰੀਦ ਸਾਹਿਬ ਨੂੰ ਨਹੀਂ ਪਤਾ? ਉਹ ਇੱਕ ਸੰਤ ਸੀ ਜਿਹੜਾ ਕਾਲਾ ਵਿਰਾੜ ਹੋਇਆ ਪਿਆ ਸੀ, ਤਪੱਸਿਆ ਧੂਣੀਆਂ ਤਾਪ ਤਾਪ ਕੇ, ਗੱਲ ਉਹਨੇ ਕੀ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਬੋਲੇ, ਗਰੀਬ ਨੂੰ ਉੱਚੇ ਦੇ ਕੇ ਬੋਲੇ, ਇਹਨਾਂ ਨੂੰ ਬੁਲਾਇਆ ਕਿਸੇ ਨੂੰ ਪਖੰਡ ਕਰਨ ਵਾਲਿਆਂ, ਉੱਚੇ ਦੇ ਕੇ ਕਹਿ ਰਹੇ ਹਨ,
ਦੇਖੋ ਹਿੰਦੂ ਨਰਕ ਸਿਧਾਰੇ,
ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਦੇਖੋ ਸੰਸਾਰ ਦੇ ਲੋਕੋ, ਇਹ ਹਿੰਦੂ ਕਿਵੇਂ ਨਰਕਾਂ ਨੂੰ ਜਾਣ ਦੇ ਰਸਤੇ ਵੱਟ ਰਹੇ ਨੇ। ਹੁਣ ਅਸਹਿ ਬਾਤ ਸੀ ਇਹ ਵੀ ਹੁਣ ਕਿਹੜਾ ਇੱਕ ਧਰਮ ਤੇ ਸਿੱਧਾ ਐਂ ਲੱਗਦਾ ਵੀ ਅਟੈਕ ਕਰ ਦਿੱਤਾ ਹੈ। ਕਹਿੰਦੇ ਦੇਖੋ ਨਰਕਾਂ ਨੂੰ ਜਾਣ ਦੇ ਕੈਸੇ ਰਸਤੇ ਵੱਟ ਰਹੇ ਨੇ।
ਜਮ ਗਏ ਲੇ ਮਾਰ ਬਹੁ ਮਾਰੇ,
ਜਦੋਂ ਜਮਾਂ ਨੇ ਫੜਿਆ ਇਹਨਾਂ ਨੂੰ, ਕਹਿੰਦੇ ਮਾਰ ਬੜੀ ਪਊਗੀ ਇਹਨਾਂ ਦੇ ਉੱਤੇ।
ਨਰਸ ਨੂੰ ਕਹੇ ਜਪਤੇ ਉਹ ਹਰ ਨਾਈ, ਨਰਸ ਨੂੰ ਕਹੇ ਜਪਤੇ ਉਹ ਹਰ ਨਾਈ।
ਤੇ ਹੁਣ ਕੁਛ ਬੰਦੇ ਬੋਲੇ, ਕਹਿੰਦੇ ਤੂੰ ਕਿਸ ਤਰ੍ਹਾਂ ਬੋਲਿਆ ਫਕੀਰਾ? ਹਰੀ ਪਰਮਾਤਮਾ ਦਾ ਨਾਮ ਲੈਣ ਵਾਲੇ ਨੂੰ ਕਿਤੇ ਜਮ ਫੜਦੇ ਹੁੰਦੇ ਆ? ਅਸੀਂ ਨਾਮ ਜਪ ਰਹੇ ਹਾਂ, ਇਸ ਕਰਕੇ ਨਾਮ ਜਪਣ ਵਾਲੇ ਨਹੀਂ ਫੜ ਸਕਦੇ। ਇਹ ਭਗਵਾਨ ਕ੍ਰਿਸ਼ਨ ਕਹਿੰਦੇ ਹਰੀ ਹਰਤੀ ਪਾਪਾ ਨੇ ਦੁਸ਼ਚਿਤ ਵੀ ਸਿਮਰਤਾ, ਇਸ ਕਰਕੇ ਤੂੰ ਕਿਵੇਂ ਕਹਿੰਦਾ ਵੀ ਜਮ ਫੜ ਲੈਣਗੇ?
ਕੈਸੇ ਇਹ ਨਰਕ ਕੋ ਜਾਣੀ,
ਇਹ ਨਰਕ ਨੂੰ ਕਿਵੇਂ ਜਾਣਗੇ?
ਅੱਗੇ ਤੇ ਕਿੰਨੀ ਵਿਪਰੀਤਾ।
ਤੇ ਹੁਣ ਮਹਾਰਾਜ ਕਹਿੰਦੇ ਦੇਖ ਵੀ ਅੱਗੇ ਤਾਂ ਪਾਣੀ ਦਿੱਤਾ ਸੀ ਪੁੱਠੇ ਪਾਸੇ ਨੂੰ, ਵਿਪਰੀਤ ਉਲਟ ਕੀਤੀ ਤੈ। ਕਹਿੰਦੇ ਹੁਣ ਤਾਂ ਜਮਾ ਹੀ ਸਿਰਾ ਕਰ ਦਿੱਤਾ, ਜਿਹੜਾ ਤੂੰ ਕਹਿੰਦੇ ਵੀ ਹਿੰਦੂ ਨਰਕ ਨੂੰ ਜਾਣਗੇ।
ਆਪ ਕਸ ਬੋਲਤ ਭਇਓ ਅਪੀਤਾ,
ਤੂੰ ਅਪੀਤਾ, ਤੂੰ ਡਰੇ ਨਹੀਂ ਤੈਨੂੰ ਕਿਸੇ ਦਾ, ਤੂੰ ਤਾਂ ਬੇੜਾ ਹੋ ਕੇ ਬੋਲਣ ਲੱਗਿਆ ਹੈ।
ਸੂਧੇ ਮਗ ਕੇ ਪਾਵਨ ਹੇਤਾ,
ਤੇ ਮਹਾਰਾਜ ਸਾਹਿਬ ਜੀ ਸਿੱਧੇ ਰਸਤੇ ਪਾਉਣ ਵਾਸਤੇ ਉਹਨਾਂ ਨੂੰ
ਉਹਨ ਬੋਲੇ ਬੇਦੀ ਕੁਲ ਕੇ ਤਾ।
ਉਸ ਵੇਲੇ ਬੇਦੀ ਕੁਲ ਦੇ ਸ਼੍ਰੋਮਣ ਮਹਾਰਾਜ ਸਾਹਿਬ ਜੀ ਝੰਡਾ ਰੂਪ ਨਿਸ਼ਾਨ ਨੂੰ ਬੋਲੇ,
ਜੇ ਤੁਮ ਨਾਮ ਵਿਖੇ ਤੇ ਬਿਲਾਵ ਹੋ।
ਮਹਾਰਾਜ ਕਹਿੰਦੇ ਵੀ ਜੇ ਤੁਸੀਂ ਨਾਮ ਦੀ ਬਿਰਤੀ ਤੁਹਾਡੀ ਲਾਈ ਵੀ ਹੋਵੇ, ਫਿਰ ਤਾਂ ਬਿਲਕੁਲ ਠੀਕ ਹੈ ਵੀ ਨਾਮ ਦੀ ਬਿਰਤੀ ਵਾਲਾ ਥੋੜ੍ਹੀ ਜਾਂਦਾ ਹੁੰਦਾ, ਨਰਕਾਂ ਨਾਮ ਜਪਣ ਵਾਲਾ ਨਹੀਂ ਜਾਂਦਾ, ਪਰ ਤੁਸੀਂ ਨਾਮ ਨਹੀਂ ਜਪ ਰਹੇ, ਤੁਸੀਂ ਨਾਮ ਜਪਣ ਦਾ ਢੌਂਗ ਰਚ ਰਹੇ ਹੋ, ਪਖੰਡ ਕਰ ਰਹੇ ਹੋ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਜਪਣ ਵਾਲਾ ਨਰਕ ਨਹੀਂ ਜਾਂਦਾ।
ਕਿਉਂ ਤੁਮ ਅੰਤ ਅਧੋਗਤ ਜਾਵਹੋ,
ਤੇ ਤੁਸੀਂ ਅਧੋਗਤੀ ਜਿਹੜਾ ਇਹਨਾਂ ਨੀਚਤਾਈ ਨੂੰ ਨਰਕਾਂ ਨੂੰ ਕਿਵੇਂ ਜਾਓਗੇ? ਉਹ ਕਰਮ ਕਰ ਰਹੇ ਹੋ ਤੁਸੀਂ।
ਲੈ ਮਾਲਾ ਬੈਠੇ ਕਰਮਾਹੀ,
ਮਹਾਰਾਜ ਕਹਿੰਦੇ ਮਾਲਾ ਕਰਨਾ ਮੈਂ ਹੱਥ ਦਾ, ਮਾਲਾ ਤਾਂ ਤੁਹਾਡੇ ਹੱਥ 'ਚ ਹੈ। ਤੋ ਇੱਕ ਸਤਿਪੁਰਸ਼ਾਂ ਨੇ ਲਿਖਿਆ, ਕਹਿੰਦੇ ਮਾਲਾ ਫਿਰੇ ਹੱਥ ਮੈਂ, ਜੀਭ ਫਿਰੇ ਮੁਖ ਮਾਹੇ, ਠੌਰ ਠੌਰ ਮਨੂਆ ਫਿਰੇ। ਇਹ ਭਜਨ ਕਲਪਨਾ ਹੈ, ਇਹਨੂੰ ਭਜਨ ਥੋੜ੍ਹੀ ਕਹਿੰਦੇ ਨੇ। ਜੀਭ ਫਿਰਦੀ ਹੈ ਮੂੰਹ ਦੇ ਵਿੱਚ, ਮਾਲਾ ਫਿਰਦੀ ਆ ਹੱਥ ਦੇ ਵਿੱਚ, ਤੇ ਮਨੂਆ ਫਿਰਦਾ ਠੌਰ ਠੌਰ, ਇਹਨੂੰ ਭਜਨ ਨਹੀਂ ਕਹਿੰਦੇ। ਭਜਨ ਤਾਂ ਮਨ ਨੇ ਕਰੇ, ਮਨ ਮੈਂ ਸਿਮਰਨ ਕਰੇ, ਸਿਮਰਨ ਤਾਂ ਕਰਨਾ ਮਨ ਦੇ ਨਾਲ ਸੀ, ਮਨ ਉੱਥੇ ਗਹਿ ਰਿਹਾ। ਮਹਾਰਾਜ ਕਹਿੰਦੇ ਇਹ ਭਜਨ ਕੁਝ ਨਹੀਂ ਹੈ ਤੁਹਾਡਾ, ਐਵੇਂ ਪਖੰਡ ਕਰਦੇ ਹੋ ਤੁਸੀਂ।
ਮਨ ਸਥਿਰ ਇੱਕ ਛਿਣ ਵੀ ਨਾਹੀਂ,
ਕਹਿੰਦੇ ਇੱਕ ਛਿਣ ਕਿੰਨਾ ਹੁੰਦਾ ਹੈ? ਛਿਣ ਜਿਹੜਾ ਸਾਸਤ ਜੀ ਇਹ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਪਾਦਾ ਹੁੰਦਾ ਹੈ, ਛਿਣ ਛਿਣ ਔਧ ਵਿਹਾਤ ਹੈ, ਫੂਟੇ ਘੱਟ ਜੋ ਪਾਦਾ। ਔਰ ਇਸ ਨੂੰ ਛਿਣ ਨੂੰ ਨਿਮਖ ਵੀ ਕਹਿੰਦੇ ਆ, ਨਿਮਖ ਨਾ ਬਿਸਤਰਿਆ ਤੁਮਕੋ ਹਰ ਹਰ ਨਿਮਖ ਵੀ ਕਹਿ। ਅਸਲ 'ਚ ਸੰਸਕ੍ਰਿਤ ਵਿੱਚ ਨਿਮੇਕ ਅੱਖਾਂ ਦਾ ਨਾਮ ਹੈ, ਅੱਖਾਂ ਦੀਆਂ ਪਲਕਾਂ ਨਾਲ ਪਲਕਾਂ ਵੱਜਣ ਦੇ ਸਮੇਂ ਉਹਨੂੰ ਇੱਕ ਨਿਮਕ ਕਹਿੰਦੇ। ਇੱਕ ਤਾਂ ਇਹ ਹੈ ਵੀ ਇੱਥੋਂ ਤਾਂ ਨਿਮਕ ਕਹਿਣ ਲੱਗਿਆ ਹੈ, ਅਤੇ ਦੂਸਰੀ ਬਾਤ ਹੈ ਨਿਆਏ ਸ਼ਾਸਤਰ ਵਾਲਿਆਂ ਨੇ ਇਹਦਾ ਪ੍ਰਮਾਣ ਦਿੱਤਾ ਹੈ ਕਿ ਅੱਕ ਢੱਕ ਦਾ ਸੁੱਕਾ ਪੱਤਾ ਲੈ ਲਓ, ਇੱਕ ਹੱਥ ਦੀ ਸੂਈ ਲੈ ਲਓ, ਉਹ ਸੂਈ ਖੁੱਭਣ ਜਿਵੇਂ ਸਿਰਜੇ ਚਾਰ ਖਿੰਡ ਬਤੀਤ ਹੋ ਜਾਂਦੇ ਚਾਰ। ਤੇ ਜਿਹੜਾ ਵਿਧਾਨ ਸ਼ਾਸਤਰ ਵਾਲਾ, ਕਿਉਂਕਿ ਛੇ ਕਰ ਛੇ ਗੁਰ ਛੇ ਉਪਦੇਸ਼, ਇਹ ਛੇ ਸਾਤ ਇਨਸਾਨ ਨਿਆਇ ਵਿਸ਼ੇਖ ਪੂਰਮਾਸਾ ਪਤੰਜਲ ਤੇ ਵਿਧਾਨ, ਵਿਧਾਨ ਮਤ ਵਾਲੇ ਕਹਿੰਦੇ ਨੇ, ਕਹਿੰਦੇ ਘੱਟ ਸ਼ਬਦ ਕਹਿਣ ਦੇ ਨਾਲ ਦੋ ਖਿੰਡ ਬਤੀਤ ਹੁੰਦੇ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਬਰੀਕ ਤਾਈ ਦੇ ਨਾਲ ਬ੍ਰਹਿਮੰਡ ਦੇ ਸਾਰੇ ਸਮੇਂ ਨੂੰ ਜਿਹੜਾ ਮਾਪਿਆ ਗਿਆ, ਇਹ ਮਹਾਰਾਜ ਸਾਹਿਬ ਦਾ ਮਾਪਦੰਡ ਹੈ ਜਿਹੜਾ ਅੱਜ ਦੇ ਸਾਇੰਸਦਾਨਾਂ ਨੂੰ ਵੀ ਮਾਤ ਪਾ ਗਿਆ। ਇਹ ਬੜਾ ਆਪਣੇ ਆਪ ਨੂੰ ਮੱਲਾਂ ਮਾਰਦੇ, ਅਸੀਂ ਚੰਦਰਮਾ 'ਤੇ ਚਲੇ ਗਏ, ਅਸੀਂ ਤਾਰਿਆਂ 'ਤੇ ਚਲੇ ਗਏ, ਅਸੀਂ ਸਮੇਂ ਦੀ ਗਿਣਤੀ ਕਰ ਲਈ ਮਿੰਟਾਂ ਸਕਿੰਟਾਂ ਦੀ, ਉਹਦੇ ਬਾਰਵਾਂ ਹਿੱਸਾ, ਉਹਦਾ ਦਸਵਾਂ ਹਿੱਸਾ। ਪਰ ਤੁਸੀਂ ਕਿਤੇ ਗੁਰੂ ਨਾਨਕ ਦੀ ਬਾਣੀ ਧਿਆਨ ਦੇ ਨਾਲ ਪੜ੍ਹੋ, ਅਤੇ ਮਹਾਰਾਜ ਸਾਹਿਬ ਨੇ ਇੱਕ ਸ਼ਬਦ ਕਿਹਾ, ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ। ਸਭ ਤੋਂ ਘੱਟ ਸਮੇਂ ਦਾ ਜ਼ਿਕਰ ਇੱਥੇ ਕੀਤਾ ਮਹਾਰਾਜ ਨੇ ਇਹ ਸ਼ਬਦ। ਉਹ ਕੀ ਹੈ, ਜਿਵੇਂ ਤੁਸੀਂ ਪੜ੍ਹੇ ਲਿਖੇ ਗਿਣਤੀ ਕਰਦੇ ਹੋ ਅਤੇ ਜੀਰੋ ਲਾ ਕੇ ਨਾ, ਜੀਰੋ ਤੋਂ ਇੱਕ ਤਾਂ ਉੱਪਰ ਨੂੰ ਗਿਣਤੀ ਕਰਦੇ ਹੋ, ਇੱਕ ਜੀਰੋ ਤੋਂ ਜਿਹੜਾ ਮਾਈਨਸ ਕਹਿੰਦੇ ਹੋ ਉਹ ਤਾਂ ਗਿਣਤੀ ਹੇਠਾਂ ਨੂੰ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਖਿੰਨ ਹੈ ਇਹਨੂੰ ਜੀਰੋ ਵਾਲੀ ਥਾਂ 'ਤੇ ਮੰਨ ਕੇ ਗਿਣਤੀ ਪਹਿਲਾਂ ਹੇਠਾਂ ਨੂੰ ਜਾਓ, ਜਿਵੇਂ ਜੀਰੋ ਮਾਈਨਸ ਹੈ। ਉਹ ਕੀ ਹੈ, ਕਹਿੰਦੇ ਇੱਕ ਖਿੰਨ ਦੇ ਛੇ ਹਿੱਸੇ ਕਰ ਲਏ, ਇੱਕੋ ਜਿਹੇ ਸਮੇਂ ਦੀ ਵੰਡ ਜਿਹੜੀ ਹੈ ਜਿਹੜਾ ਖਿੰਨ ਹੈ। ਹੁਣ ਜਿਹੜਾ ਛੇਵਾਂ ਹਿੱਸਾ ਹੋਇਆ ਉਹਦੇ ਨਾਲ ਬਣਿਆ ਚੁੱਖ, ਹੁਣ ਚੁੱਖ ਦੇ ਫਿਰ ਛੇ ਹਿੱਸੇ ਕੀਤੇ, ਉਹਦਾ ਨਾਮ ਬਣਿਆ ਬਿੰਦ। ਉਹ ਕਹਿਣਾ ਸੌਖਾ ਵੀ ਬਿੰਦਕ ਮੇਰੀ ਗੱਲ ਸੁਣੀ, ਪਰ ਬਿੰਦ ਸਮੇਂ ਦਾ ਇੰਨਾ ਬਰੀਕ ਇਹ ਗੁਰੂ ਨਾਨਕ ਸਾਹਿਬ ਨੇ ਮਾਪਿਆ ਹੈ ਕਿ ਬਿੰਦ ਬਿੰਦ ਚੁੱਕ ਚੁੱਕ ਹੋਵੇ। ਅਤੇ ਫਿਰ ਜਿਹੜਾ ਛੇ ਬਿੰਦ ਜਿਹੜੇ ਸੀ ਉਹਨਾਂ ਦਾ ਇੱਕ ਚੁੱਖ ਬਣਿਆ, ਛੇ ਚੁੱਖਾਂ ਦਾ ਇੱਕ ਨਿਮਖ ਬਣਿਆ, ਪੰਦਰਾਂ ਨਿਮਖ ਦਾ ਇਹ ਜਿਹੜਾ ਇੱਕ ਵਿਸਵਾ ਬਣਿਆ, ਪੰਦਰਾਂ ਵਿਸਵਾਂ ਦਾ ਇੱਕ ਚਸਾ ਬਣਿਆ, ਤੀਹ ਚਸਿਆਂ ਦਾ ਇੱਕ ਪਲ ਬਣਿਆ, ਸੱਠ ਪਲਾਂ ਦੀ ਘੜੀ ਬਣੀ, ਸਾਢੇ ਸੱਤ ਘੜੀਆਂ ਦਾ ਇੱਕ ਪਹਿਰ ਬਣਿਆ, ਅੱਠਾਂ ਪਹਿਰਾਂ ਦਾ ਇੱਕ ਦਿਨ ਤੇ ਰਾਤ ਬਣਿਆ, ਵਿਸਵੇ ਚਸਿਆ ਘੜੀਆ ਪਹਿਰਾ ਚਿੱਤੀ ਵਾਰੀ ਮਹਾ ਹੋਆ। ਇਹ ਸਾਰੀ ਗਿਣਤੀ ਸਾਹਿਬ ਜੀ ਫਿਰ ਇਹ ਆ ਕੇ ਪੰਦਰਾਂ ਥਿੱਤਾਂ ਇਕੱਠੀਆਂ ਕਰਨੀਆਂ, ਇੱਕ ਪੱਖ ਬਣ ਗਿਆ, ਦੋ ਪੱਖ ਇਕੱਠੇ ਕਰ ਲਏ ਇੱਕ ਮਹਾ ਹੋਆ ਮਹੀਨਾ ਹੋ ਗਿਆ, ਦੋ ਮਹੀਨੇ ਇਕੱਠੇ ਕਰ ਲਏ ਇੱਕ ਰੁੱਤ ਬਣ ਗਈ, ਤਿੰਨ ਰੁੱਤਾਂ ਇਕੱਠੀਆਂ ਕਰਨੀਆਂ ਉਹਦਾ ਜਿਹੜਾ ਸਾਲ ਬਣ ਜਾਂਦਾ, ਕਿਉਂਕਿ ਖੱਟ ਰੁੱਤਾਂ ਦੋ ਰੁੱਤਾਂ ਦਾ ਇੱਕ ਮਹੀਨਾ ਹੁੰਦਾ, ਚੇਤ ਵਿਸਾਖ ਇਹ ਦੋ ਰੁੱਤਾਂ ਦਾ ਇੱਕ ਮਹੀਨਾ ਹੈ, ਉਹਨੂੰ ਕਹਿੰਦੇ ਨੇ ਬੇ ਬਸੰਤ ਰੁੱਤ ਹੈ, ਅਤੇ ਅੱਗੇ ਜੇਠ ਹਾੜ ਗਰੀਕ ਰੁੱਤ ਹੈ, ਸਾਉਣ ਅਤੇ ਭਾਦਰੋਂ ਇਹ ਜਿਹੜੇ ਦੋ ਨੇ ਜਿਵੇਂ ਇਹ ਪਾਵਸ ਰੁੱਤ ਦੇ ਦੋ ਮਹੀਨੇ ਮੰਨੇ ਗਏ ਵਰਖਾ। ਇਸ ਤਰ੍ਹਾਂ ਹੈ ਗਿਣਤੀ, ਅਤੇ ਇਹੋ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਛਿੰਨ ਜਿਹਨਾਂ ਦਾ ਸਮਾਂ ਤੁਹਾਡਾ ਮੰਨ ਕੇ ਫਿਰਦੇ ਹੋ ਤੁਸੀਂ ਮਾਲਾ ਫੇਰੇ, ਮਾਲਾ ਕਹਿੰਦੇ ਨੇ। ਭਾਈ ਇਹ ਗੱਲ ਜਿਹੜੀ ਹੈ ਇਕੱਲੇ ਬ੍ਰਾਹਮਣਾਂ ਵਾਸਤੇ ਨਹੀਂ, ਇਹ ਹਰਿਦੁਆਰ ਇਕੱਲੀ ਅਤੇ ਉੱਥੇ ਗੰਗਾ ਤੇ ਜਿਹੜੇ ਰਹਿੰਦੇ ਉਹਨਾਂ ਵਾਸਤੇ ਸਿੱਖਿਆ ਨਹੀਂ, ਸਾਡੇ ਵਾਸਤੇ ਵੀ ਜਿਹੜੀ ਸਿੱਖਿਆ ਮਹਾਰਾਜ ਨੇ ਕਾਜ਼ੀ ਨੂੰ ਦਿੱਤੀ ਵੀ ਜੋ ਕਾਬਲ ਘਦਾਰ ਉੱਥੇ ਘੋੜੇ ਖਰੀਦਦਾ ਫਿਰਦਾ ਸੀ, ਨਵਾਬ ਨੂੰ ਦੌਲਤਵਾਨ ਨੂੰ, ਉਹ ਸਾਡੇ ਵਾਸਤੇ ਵੀ ਤਾਂ ਸੋ। ਇਸ ਕਰਕੇ ਮਹਾਰਾਜ ਕਹਿੰਦੇ ਥੋੜਾ ਇੱਕ ਛਿੰਨ ਜਿੰਨਾ ਸਮਾਂ ਮਨ ਨਹੀਂ ਠਹਿਰਦਾ,
ਲੋਕ ਦਿਖਾਉਣ ਹਿੱਤ ਦਿਨ ਰਾਤੀ।
ਉਹ ਭਗਤੀ ਨਹੀਂ ਹੁੰਦੀ ਜਿਹੜੀ ਲੋਕਾਂ ਨੂੰ ਦਿਖਾਉਣ ਵਾਸਤੇ ਕੀਤੀ ਜਾਵੇ, ਭਗਤੀ ਹੁੰਦੀ ਗੁਪਤ ਹੈ, ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪਰਦੇ ਦੇ ਅਧਿਕਾਰ, ਇਹ ਅਧਿਕਾਰ ਹੈ। ਸੋ ਇਸ ਕਰਕੇ ਕਹਿ ਰਹੇ ਹਨ ਵੀ ਤੁਸੀਂ ਭਜਨ ਨਹੀਂ ਕਰਦੇ, ਪਖੰਡ ਕਰਦੇ ਹੋ,
ਕਰੋ ਦੰਭ ਬੈਠੇ ਭਲ ਭੰਤੀ,
ਤੇ ਭਰੀ ਭਾਂਤ ਤੁਸੀਂ ਬੈਠੇ ਹੋ ਪਰ ਦੰਭ ਪਖੰਡ ਕਰ ਰਹੇ ਹੋ ਤੁਸੀਂ,
ਦੋਹਰਾ ਕੈਸੇ ਜਪਤਾ ਨਾਮ ਤੂੰ ਮਨ ਪਟਿਓ ਮੁਲਤਾਨ।
ਇੱਕ ਨੂੰ ਕਹਿੰਦੇ ਗੱਲ ਸੁਣੋ, ਇਹ ਗੱਲਾਂ ਲੱਗਦੇ ਮਾਰਨ ਝਾਕਦਾ ਇਸ ਤਰ੍ਹਾਂ ਵੀ ਮੈਂ ਗਲਤ ਬੋਲ ਰਿਹਾ, ਕਹਿੰਦੇ ਤੂੰ ਦੱਸ, ਕਹਿੰਦੇ ਇੱਥੇ ਬੈਠਾ, ਕਹਿੰਦਾ ਹੋਰ ਕਿੱਥੇ ਬੈਠਾ, ਕਹਿੰਦੇ ਤੇਰਾ ਮਨ ਮੁਲਤਾਨ ਗਿਆ ਹੋਇਆ ਸੌਦੇ ਖਰੀਦਣ, ਤੂੰ ਮੁਲਤਾਨ ਪਹੁੰਚਿਆ ਹੋਇਆ ਇੱਥੇ ਨਹੀਂ ਆਇਆ, ਤੂੰ ਇੱਥੇ ਤਾਂ ਮਾਲਾ ਹੀ ਹੈ ਤੇਰੀ, ਇੱਥੇ ਲੋਕਾਂ ਨੂੰ ਨਿੰਮ ਦਿਖਾ ਰਿਹਾ ਤੂੰ,
ਤੇਰੋ ਕਾਬਲ ਮੈਂ ਗਏ ਕਰੀਏ ਸੱਚ ਬਖਾਨ,
ਕਹਿੰਦਾ ਸੱਚ ਦੱਸ ਦੂਸਰੇ ਨੂੰ ਮਾਰ, ਕਹਿੰਦੇ ਤੂੰ ਕਾਬਲ ਨਹੀਂ ਗਿਆ ਹੋਇਆ, ਕਹਿੰਦਾ ਜੀ ਇਹ ਤਾਂ ਸੱਚ ਹੈ ਮੇਰਾ ਮਨ ਕਾਬਲ ਗਿਆ ਹੋਇਆ, ਉਹ ਕਹਿੰਦਾ ਹਾਂਜੀ ਮੈਂ ਮੁਲਤਾਨ ਗਿਆ ਹੋਇਆ ਸੀ। ਸਾਰੇ ਲੋਕ ਇਕੱਠੇ ਹੋਈ ਜਾ ਰਹੇ ਨੇ,
ਚੌਪਈ ਇੰਦਰ ਪ੍ਰਸਤ ਮੈਂ ਵਿਚਰਤ ਤੇਰਾ,
ਤੀਸਰੇ ਨੂੰ ਕਹਿੰਦੇ ਮਹਾਰਾਜ ਨੇ ਤੂੰ ਇੱਥੇ ਨਹੀਂ ਸੀ, ਇੰਦਰ ਪ੍ਰਸਤ ਕਹਿੰਦੇ ਸੀ ਦਿੱਲੀ, ਹੁਣ ਦਿੱਲੀ ਕਹਿੰਦੇ, ਕਹਿੰਦੇ ਤੂੰ ਇੱਥੇ ਨਹੀਂ ਸੀ, ਇੰਦਰ ਪ੍ਰਸਤ ਗਿਆ ਹੋਇਆ ਸੀ ਉਸ ਵੇਲੇ, ਇਹ ਨਾਮ ਸੀ ਇਹਦਾ। ਤੂੰ ਦਿੱਲੀ ਪਹੁੰਚਿਆ
ਹੋਇਆ
ਤੇ ਤੂੰ ਤਾਂ ਉੱਥੇ ਫਿਰਦਾ ਵੀ ਮੈਨੂੰ ਬਹੁਤਾ ਜ਼ਿਆਦਾ ਲਾਭ ਹੋ ਜਾਵੇ ਘੋੜੇ ਖਰੀਦਦਾ। ਹੁਣ ਇਹ ਤਿੰਨ ਤਾਂ ਮਿਸਾਲ ਦੇ ਦਿੱਤੀ ਭਾਈ ਸਾਹਿਬ ਨੇ, ਕਹਿੰਦੇ ਜਿੱਥੇ ਜਿੱਥੇ ਜਿਹਦਾ ਮਨ ਗਿਆ ਸੀ ਸਾਰੇ ਫੜਲੇ ਮਹਾਰਾਜ ਨੇ, ਜਿੰਨੇ ਪਹਿਣ ਕਰਨ ਵਾਲੇ ਸੀ
ਸ੍ਰੀ ਗੁਰੂ ਤਾਂ ਬਤਾਵਤ ਭਏ
ਮਹਾਰਾਜ ਦੱਸਦੇ ਆਏ ਉੱਥੇ। ਤੇ ਜੇ ਹੁਣ ਗੁਰੂ ਨਾਨਕ ਸਾਹਿਬ ਆਪਣੇ ਸਾਹਮਣੇ ਆ ਜਾਣ, ਜਿਹੜਾ ਹਾਲ ਇਹ ਬਾਹਮਣ ਦਾ ਹੋਇਆ ਸਾਡਾ ਤਾਂ ਉਦੋਂ ਵੀ ਮਾੜਾ ਹੋਊਗਾ। ਫਿਰ ਉਸ ਵੇਲੇ ਮਹਾਰਾਜ ਕਹਿਣਗੇ ਤੂੰ ਆਹ ਕਰ ਰਿਹਾ ਤੂੰ ਆਹ ਕਰ ਰਿਹਾ, ਸਾਡੇ ਪੱਲੇ ਵੀ ਕੁਛ ਨਹੀਂ ਹੈ ਸਾਧ ਸੰਗਤ ਜੀ, ਇਹ ਤਾਂ ਗੁਰੂ ਸਾਹਿਬ ਕਿਰਪਾ ਕਰ ਵੀ ਪੜਦੇ ਢਿੱਲੀ ਬੈਠੇ ਮਹਾਰਾਜ, ਸਾਡੇ ਮਨ ਦੀਆਂ ਚਿਤਪੜੀਆਂ ਜੇ ਕਿਤੇ ਬਾਹਰ ਜਾ ਰਹਿਣ, ਛਿੱਤਰਾਂ ਤੋਂ ਬਿਨਾਂ ਹੁਣ ਪੱਲੇ ਸਾਡੇ ਕੁਛ ਨਹੀਂ ਹੈ, ਅਪਮਾਨ ਤੋਂ ਬਿਨਾਂ ਕੱਖ ਵੀ ਨਹੀਂ ਹੈ, ਧੱਕੇ ਤੋਂ ਬਿਨਾਂ ਇਹਦਾ ਮਾਰਨ ਪੜਦਾ ਪਾਇਆ ਹੋਇਆ, ਮੈਨੂੰ ਤੁਸੀਂ ਚੰਗੇ ਲੱਗਦੇ ਹੋ ਤੁਹਾਨੂੰ ਮੈਂ ਚੰਗਾ ਲੱਗਦਾ, ਬਸ ਇਹ ਪੜਦਾ ਮਹਾਰਾਜ ਬਣਾਈ ਚੰਗਾ ਤਾਂ ਵਾਹਿਗੁਰੂ ਦਾ ਨਾਮ ਹੀ ਹੈ, ਜਾਂ ਫਿਰ ਜਿੱਦਣ ਮਨ ਚੰਗੇ ਬਣਾਊਗਾ ਵਾਹਿਗੁਰੂ ਭਾਈ ਹੋ ਜਾਣਗੇ, ਜਿੱਦਣ ਚਿਤਵੀਆਂ ਚੰਗੀਆਂ ਹੋ ਗਈਆਂ ਉਦੋਂ ਬੰਦਾ ਚੱਜ ਬੰਦੇ ਦੇ ਖਿਆਲ ਸ਼ੁੱਧ ਹੋ ਗਏ ਬੰਦਾ ਸ਼ੁੱਧ ਹੋ ਗਿਆ, ਹੋਰ ਕੱਪੜੇ ਸ਼ੁੱਧ ਪਾ ਕੇ ਨਹੀਂ ਹੁੰਦਾ। ਹਾਂਜੀ ਅੱਗੇ
ਸਭ ਮਾਨਵ ਨੇ ਸੁਣ ਅਸ ਬੈਨ,
ਜਦੋਂ ਸਾਰੇ ਮਨੁੱਖਾਂ ਨੇ ਇਹ ਬਚਨ ਸੁਣ ਲਏ ਗੁਰੂ ਨਾਨਕ ਸਾਹਿਬ ਜੀ ਦੇ,
ਜਾਣਿਓ ਪਰਮੇਸ਼ਰ ਗਤ ਦੈਨ,
ਬਸ ਫਿਰ ਹੋਰ ਤਾਂ ਭੁੱਲ ਗਏ, ਕਹਿੰਦੇ ਓਏ ਆ ਜਾਓ ਰੱਬ ਆਇਆ ਹਰਿਦੁਆਰ ਦੇ ਵਿੱਚ, ਇੱਕ ਦੂਜੇ ਨੂੰ ਹਾਕਾ ਮਾਰ ਮਾਰ ਕੇ ਕਹਿੰਦੇ ਉਹ ਬ੍ਰਾਹਮਣ ਨੂੰ ਛੱਡ ਦਿਓ ਮਾਲਾ ਛੱਡ ਦਿਓ, ਆ ਪਰਮਾਤਮਾ ਆਇਆ ਚਰਨ ਫੜ ਲਓ ਕਲਿਆਣ ਹੋਏਗੀ।
ਹੱਥ ਬੰਦ ਹੋਏ ਮਨ ਦੀਨ,
ਮਨ ਫਿਰ ਅੱਜ ਹੋ ਕੇ ਹੱਥ ਬੰਨ ਕੇ ਕਹਿ ਰਹੇ ਨੇ
ਚਰਨ ਕਮਲ ਪ੍ਰਬੰਧਨ ਕੀਨ,
ਚਰਨਾਂ ਕਮਲਾਂ ਤੇ ਆ ਕੇ ਮੱਥੇ ਟੇਕੀ ਜਾਂਦੇ ਨੇ ਸਾਰੇ, ਮਹਾਰਾਜ ਸੱਚ ਕਹਿੰਦੇ ਹੋ
ਬਿਨੈ ਭਨਤ ਭੁੱਲੇ ਹੈ ਤੁਮ
ਤੇ ਮਹਾਰਾਜ ਆਪ ਕਿਰਪਾ ਕਰੋ, ਮਹਾਰਾਜ ਅਸੀਂ ਤਾਂ ਭੁੱਲੇ ਹੋਏ ਸੀ, ਤੁਹਾਡੇ ਚਰਨਾਂ ਚ ਬੇਨਤੀ ਹੈ
ਬਖਸ਼ੋ ਗੁਨਾਹ ਭਏ ਜੋ ਹਮ ਤੇ,
ਜੋ ਸਾਡੇ ਗੁਨਾਹ ਹੋਏ ਮਹਾਰਾਜ ਜਨਮਾਂ ਜਨਮਾਂਤਰਾਂ ਦੇ, ਇਹ ਮਹਾਰਾਜ ਸਾਡੇ ਗੁਨਾਹ ਬਖਸ਼ ਦੇ, ਤੁਹਾਡੀ ਸ਼ਰਨ ਹਾਂ,
ਮਹਿਮਾ ਆ ਗਏ ਹਮਨੇ ਜਾਨੀ,
ਤੁਹਾਡੀ ਮਹਾਰਾਜ ਮਹਿਮਾ ਨਾ ਜਾਣੀ ਅਸੀਂ, ਅਸੀਂ ਤਾਂ ਕਿਹਾ ਕੋਈ ਆਮ ਸੰਤ ਤੁਰਿਆ ਫਿਰਦਾ, ਅਸੀਂ ਪਹਿਲਾਂ ਇਹ ਸਮਝਦੇ ਵੀ ਕੋਈ ਮਸਤਾਨਾ ਹੋ, ਕੋਈ ਇਹ ਸਮਝਦੇ ਪਤਾ ਨੀ ਹਿੰਦੂ ਹੈ ਪਤਾ ਨੀ ਮੁਸਲਮਾਨ ਹੈ, ਅਸੀਂ ਮਾਰੇ ਖੁਦ ਹੀ ਅਣਜਾਣ ਸੀ,
ਆਪ ਜਾਣੀ ਤੁਮ ਹੋ ਗਤ ਦਾਨੀ,
ਹੁਣ ਅਸੀਂ ਜਾਣੀ ਤੁਸੀਂ ਮੁਕਤੀ ਦੇਣ ਵਾਲੇ ਦਾਤੇ ਹੋ, ਮੁਕਤੀ ਦੇ
ਦੋਹਰਾ ਤਰਪਣ ਮਾਲਾ ਸਭ ਤਜੈ ਠਾਕੁਰ ਪੂਜਾ ਛੋਰ,
ਮਾਲਾ ਛੱਡਦੀਆਂ ਪੂਜਾ ਛੱਡ ਦਿੱਤੀ ਤੇ ਮਹਾਰਾਜ ਸਾਹਿਬ ਦੇ ਚਰਨਾਂ ਚ ਆ ਕੇ ਬਹਿ ਗਏ, ਤੇ ਪੁਰਾਣਾ ਜਿਹੜਾ ਸੂਰਜ ਪ੍ਰਕਾਸ਼ ਸੀ ਉਹਦੇ ਵਿੱਚ ਤਾਂ ਸਾਸ ਸੀ ਜੀ, ਇਹ ਵੀ ਲਿਖਿਆ ਹੋਇਆ ਸੀ ਪੁਰਾਣੇ ਨੁਸਖਿਆਂ ਚ ਵੀ ਜੰਦੂ ਲਾ ਲਾ ਕੇ ਵੀ ਛੱਡਦੇ, ਉਹਨਾਂ ਨੇ ਕਹਿੰਦੇ ਸਾਨੂੰ ਇਹੋ ਜਿਹੇ ਜੱਜੂ ਦੀ ਵੀ ਲੋੜ ਨਹੀਂ, ਸਾਨੂੰ ਆਪਣੇ ਸਿੱਖ ਬਣਾਉਣਾ, ਇਹ ਲਿਖਿਆ ਉਹਦੇ ਚ ਜੰਜੂ ਲਾ ਤੇ ਸੀ ਬ੍ਰਹਮ, ਤੇ ਮਹਾਰਾਜ ਤੁਸੀਂ ਸਿੱਖ ਬਣਾਓ ਕਿਉਂਕਿ ਸਿੱਖ ਜੰਜੂ ਨਹੀਂ ਪਾਉਂਦਾ, ਔਰ ਤੁਸੀਂ ਨੌ ਵਰਿਆਂ ਦੀ ਉਮਰ ਦੇ ਵਿੱਚ ਜੰਜੂ ਦਾ ਵਿਰੋਧ ਕਰ ਦਿੱਤਾ ਸੀ, ਲੋ ਮਹਾਰਾਜ ਅਸੀਂ ਹੁਣ ਉਦੋਂ ਤੁਹਾਡੇ ਧੱਕੇ ਦੇ ਬ੍ਰਾਹਮਣ ਸਾਡਾ ਹੀ ਸੀ ਜਿਹੜਾ ਗੱਲ ਪਾਉਣ ਲੱਗਿਆ ਤੇ ਅਸੀਂ ਮਹਾਰਾਜ ਤੁਹਾਡੇ ਸਿੱਖ ਬਣ ਗਏ, ਪਖੰਡ ਕਰਨਾ ਛੱਡਿਆ, ਇਹੋ ਮਹਾਰਾਜ ਦੇ ਚਰਨਾਂ ਚ ਆ ਰਹੇ ਨੇ।
ਆਵੇਂ ਗੁਰੂ ਸਮੀਪ ਸਭ ਬੰਦੇ ਦਵੈ ਕਰ ਜੋਰ,
ਦੋਵੇਂ ਹੱਥ ਜੋੜ ਕਰਕੇ ਮਹਾਰਾਜ ਸਾਹਿਬ ਨੂੰ ਨਮਸਕਾਰਾਂ ਕਰਦੇ ਨੇ।
ਚੌਪਈ ਆਪ ਤੁਮ ਸਿੱਖ ਆਪਣੇ ਕਰੀਏ,
ਮਹਾਰਾਜ ਹੁਣ ਤੁਸੀਂ ਸਾਨੂੰ ਆਪਣੇ ਸਿੱਖ ਬਣਾ ਲਵੋ,
ਪਦ ਰਜ ਦੇ ਪਾਪ ਪਰ ਹਰੀਏ,
ਹੁਣ ਤੁਸੀਂ ਚਰਨਾਂ ਦੀ ਮਹਾਰਾਜ ਧੂੜ ਦੇ ਦਿਓ ਸਾਨੂੰ, ਇਹਦੇ ਨਾਲ ਪਵਿੱਤਰ ਹੋਵਾਂਗੇ, ਉਹ ਨਹੀਂ ਅਸੀਂ ਹੋ ਸਕਦੇ,
ਭੁੱਲੇ ਹਮ ਮਗਦੇ ਹੋ ਬਤਾਈ,
ਅਸੀਂ ਮਹਾਰਾਜ ਭੁੱਲੇ ਹੋਏ ਆ, ਸਾਨੂੰ ਰਸਤਾ ਦੱਸ ਦਿਓ ਜਿਹੜਾ ਭਗਤੀ ਦਾ,
ਮਹਾਂਪੁਰਖ ਤੁਮ ਹੋ ਗਤ ਦਾਈ,
ਤੁਸੀਂ ਮਹਾਰਾਜ ਐਸੇ ਸਤਪੁਰਸ਼ ਹੋ ਮੁਕਤੀ ਦੇਣ ਵਾਲੇ ਮੁਕਤੀ ਦੇ ਦਾਤੇ ਹੋ,
ਗੁਰੂ ਹਮਾਰੇ ਭੇ ਤੁਮ ਅਭੀ,
ਤੁਸੀਂ ਮਹਾਰਾਜ ਅੱਜ ਤੋਂ ਸਾਡੇ ਸਤਿਗੁਰੂ ਹੋ, ਇਹ ਕਹਿ ਦਿੱਤਾ ਕਿ
ਇਸ ਪ੍ਰਕਾਰ ਕਹਿ ਬੰਦੇ ਸਭ ਹੀ,
ਇਹ ਕਹਿ ਕੇ ਸਾਰੇ ਨਮਸਕਾਰਾਂ ਕਰਦੇ ਹਨ,
ਸ੍ਰੀ ਗੁਰੂ ਕਹਿ ਸੁਣੋ ਰੇ ਲੋਕੋ,
ਮਹਾਰਾਜ ਕਹਿੰਦੇ ਉਹ ਲੋਕੋ ਸੁਣੋ ਮੇਰੀ ਗੱਲ,
ਕਹਿ ਸਿੱਖ ਕਰੋ ਤੁਮਨੋਂ ਕੋ,
ਕਿਵੇਂ ਮੈਂ ਤੁਹਾਨੂੰ ਸੁੱਖ ਬਣਾ, ਸਿੱਖ ਤੈਨੂੰ ਕਿਵੇਂ ਬਣਾਵਾਂ ਮੈਂ ਤੁਹਾਨੂੰ,
ਮਨ ਮਲੀਨ ਤੁਮ ਕਰ ਗੁਰ ਔਰੇ,
ਤੁਸੀਂ ਹੋਰੇ ਗੁਰੂ ਕਰ ਲਓ ਤੁਹਾਡੇ ਮਨ ਬੜੇ ਮਲੀਨ ਹਨ,
ਸਮਝਤ ਹੋ ਤੁਮ ਹਮ ਕੋ ਬੋਰੇ,
ਸਾਨੂੰ ਹੁਣ ਤਾਂ ਉਹਦੇ ਝੱਲੇ ਕਹਿੰਦੇ ਸੀ, ਹੁਣ ਤੁਸੀਂ ਸਿੱਖ ਬਣਨ ਤਿਆਰ ਹੋ ਗਏ, ਆ ਹੁਣ ਤਾਂ ਘੜੀ ਕੋਈ ਆ, ਤੁਸੀਂ ਕਹਿੰਦੇ ਸੀ ਬੋਰਾ ਫਿਰਦਾ ਕੋਈ, ਤੇ ਹੁਣ ਤੁਸੀਂ ਮੇਰੇ ਬੋਰੇ ਦੇ ਚੇਲੇ ਬਣਨਾ, ਹੁਣ ਤੁਸੀਂ ਇਹੋ ਮਹਾਰਾਜ ਜਾਣ ਕੇ ਕਹੇ ਇਹ ਵਚਨ,
ਕਹੇ ਸੋ ਨਾਰ ਅਬ ਤਜੈ ਨਾ ਤੁਮ ਕੋ,
ਕਹਿੰਦੇ ਹੁਣ ਨਹੀਂ ਅਸੀਂ ਤੁਹਾਡੇ ਚਰਨਾਂ ਨੂੰ ਛੱਡ ਸਕਦੇ, ਉਹ ਗੱਲਾਂ ਸੀ ਅਗਿਆਨ ਦੇ ਵਿੱਚ,
ਇਉਂ ਕਹਿ ਬੈਨ ਭੁਲਾਵਤ ਹਮ ਕੋ,
ਤੇ ਤੁਸੀਂ ਇਹ ਵਚਨ ਕਹਿ ਕੇ ਸਾਨੂੰ ਭੁਲਾਓ ਨਾ, ਅਸੀਂ ਸਮਝ ਲਿਆ ਤੁਸੀਂ ਪਰਮੇਸ਼ਰ ਹੋ ਜੇ, ਬਸ ਇਹ ਠੀਕ ਸਮਾਂ ਹੋ ਗਿਆ। ਸੋ ਇਸ ਕਰਕੇ ਸਾਧ ਸਿੰਘ ਜੀ ਪਖੰਡ ਦਾ ਖੰਡਨ ਕਰ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੱਲ ਨੂੰ ਪ੍ਰਸੰਗ ਆਵੇਗਾ ਕਿ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਗੰਗਾ ਵੀ ਪ੍ਰਤੱਖ ਦੇਵੀ ਦਾ ਰੂਪ ਇਸਤਰੀ ਦਾ ਧਾਰਨ ਕਰਕੇ ਆ ਗਈ ਕਿ ਮਹਾਰਾਜ ਸਬੱਬ ਨਾਲ ਮੇਰੇ ਕਿਨਾਰੇ ਤੇ ਆਇਓ, ਮੇਰੀ ਕਲਿਆਣ ਕਰਕੇ ਜਾਇਓ, ਪਾਪੀ ਲੋਕ ਮੇਰੇ ਵਿੱਚ ਆਉਂਦੇ ਹੈ, ਮਹਾਰਾਜ ਤੁਸੀਂ ਚਰਨ ਪਾ ਕੇ ਮੈਨੂੰ ਪਵਿੱਤਰ ਕਰ ਦਿਓ, ਮੇਰੀ ਮਹਿਲ ਦੱਸੋ ਅੱਗੇ ਵਾਸਤੇ ਕਿਵੇਂ। ਹੁਣ ਜਿਵੇਂ ਤੁਸੀਂ ਚਰਨ ਪਾ ਕੇ ਪਵਿੱਤਰ ਕਰ ਦਿੱਤਾ, ਜਦੋਂ ਫਿਰ ਮੈਨੂੰ ਮਹਿਲ ਲੱਗੂ, ਮਹਾਰਾਜ ਫਿਰ ਮੇਰੇ ਤੇ ਕਿਰਪਾ ਕਰਕੇ ਜਾਇਓ। ਔਰ ਗੰਗਾ ਨੇ ਆ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਸੇਵਾ ਮੰਗਣੀ ਹੈ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਸੇਵਾ ਬਖਸ਼ੋ। ਮਹਾਰਾਜ ਕਹਿੰਦੇ ਲੰਗਰ ਲਾ ਦੇ ਇੱਥੇ ਤੇ, ਨਾਲ ਦੇਵਤੇ ਆਉਣਗੇ ਲੰਗਰ ਵਰਤਾਉਣ ਵਾਸਤੇ। ਇਹ ਦ੍ਰਿਸ਼ ਅਗਲੇ ਇਤਿਹਾਸ ਦੇ ਵਿੱਚ ਆਉਣ ਵਾਲਾ ਹੈ। ਤੇ ਜਿਹੜਾ ਸਾਧ ਸਿੰਘ ਜੀ ਸਾਡੇ ਮਨ ਨੇ ਭੁਲੇਖੇ ਪੈ ਗਏ ਨਾ ਵੀ ਚਲੋ ਆਵਾਜ਼ ਹੀ ਸੁਣਨੀ ਹੈ, ਆਵਾਜ਼ ਤਾਂ ਫਿਰ ਹਰਿਮੰਦਰ ਸਾਹਿਬ ਜੀ ਸੁਣਦੇ ਆ, ਉੱਥੇ ਫਿਰ ਜਾਣ ਦੀ ਲੋੜ ਤਾਂ ਨਹੀਂ ਤੁਹਾਨੂੰ। ਉੱਥੇ ਇੰਨੀ ਭੀੜੀ, ਚਾਰ ਚਾਰ ਘੰਟੇ ਮੱਥਾ ਟੇਕਣ ਨੂੰ ਵਾਰੀ ਨਹੀਂ ਮਿਲਦੀ, ਤੇ ਉਹਨਾਂ ਨੂੰ ਵੀ ਪਤਾ ਵੀ ਇਹ PTC ਸਾਰਾ ਕੁਝ ਆਉਂਦਾ। ਮਹਾਤਮ ਜਿਹੜਾ ਨਾ ਗੁਰੂ ਘਰ ਆਉਣ ਦਾ ਮਹਾਤਮ ਜਿਹੜਾ ਮਿਲਣਾ ਤੁਹਾਨੂੰ, ਆਵਾਜ਼ ਸੁਣ ਜੂਗੀ ਘਰ ਬੈਠੇ ਨੂੰ ਮੰਨੇ ਆ। ਪਰ ਜੇ ਤੁਸੀਂ ਕਹੋ ਸੰਗਤ ਆਉਣ ਦਾ ਮਹਾਤਮ ਹੀ ਨਹੀਂ ਤੁਹਾਨੂੰ ਮਿਲਣਾ। ਔਰ ਮੈਂ ਤਾਂ ਇਹ ਹੈਰਾਨ ਹਾਂ ਕਿ ਐਡਾ ਵੱਡਾ ਇਹ ਪੰਡਾਲ ਸਾਰੇ ਸਾਰੇ ਹੀ ਭਰਿਆ ਹੁੰਦਾ ਸੀ। ਇਹ ਕਿਤੇ ਨਾ ਕਿਤੇ ਆਪ ਜਿਹੜੇ ਗਰੀਬਾਨ ਨੇ ਸਿਰ ਨੀਵਾਂ ਕਰਦੇ, ਇਹ ਦੇਖੋ ਕਿ ਕੰਡੇ ਕਿਸਨੇ ਖਿਲਾਰ ਦਿੱਤੇ ਜਿਹੜੇ ਤੁਹਾਨੂੰ ਚੁਗਣੇ ਪੈ ਗਏ। ਆਖਿਰ ਕੋਈ ਤਾਂ ਗੱਲ ਹੋਈ ਹੈ ਕਿ ਇੱਥੇ ਮੈਂ ਤਾਂ ਬਹੁਤ ਸਾਲਾਂ ਤੋਂ ਇੱਥੇ ਆਉਂਦਾ ਰਿਹਾ, ਤੇ ਚਲੋ ਕਰੋਨਾ ਆ ਗਿਆ ਉਹਦੇ ਵਿੱਚ ਹੋ ਗਿਆ, ਉਸਦੇ ਬਾਅਦ ਨਹੀਂ ਆ ਸਕੇ। ਪਰ ਇੱਥੇ ਤਾਂ ਸ਼ਾਮ ਦੀ ਕਥਾ ਦੀ ਤਾਂ ਬਹਿਣ ਥਾਂ ਨਹੀਂ ਸੀ, ਸਵੇਰ ਦੀ ਕਥਾ ਦੇ ਵਿੱਚ ਬੇਅੰਤ ਸੰਗਤਾਂ ਹੁੰਦੀਆਂ ਸੀ। ਗੁਰੂ ਕਿਰਪਾ ਕਰੇ ਮੁੜ ਕੇ ਫਿਰ ਰੌਣਕਾਂ ਲੱਗਣ ਪਾਈ। ਇਹ ਦੱਸਿਆ ਕਰੋ ਵੀ ਇਕੱਲੀ ਆਵਾਜ਼ ਸੁਣਨ ਦੇ ਨਾਲ ਮੁਕਤੀ ਨਹੀਂ ਹੋਣੀ, ਉੱਥੇ ਘਰ ਬੈਠੇ ਗੁਰੂ ਘਰ ਆਓ, ਇੱਥੇ ਆ ਕੇ ਹੱਥੀਂ ਸੇਵਾ ਵੀ ਕਰੋ ਤੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ। ਸੰਗਤ ਦੇ ਆਉਣ ਦਾ ਬਹੁਤ ਵੱਡਾ ਮਹੱਤਵ ਹੈ। ਜਿੱਥੇ ਢਾਡੀ ਸਿੰਘ ਬੜੀ ਸੋਹਣੀ ਕਵਿਤਾਵਾਂ ਦੇ ਨਾਲ ਸੇਵਾ ਕਰਦੇ ਨੇ, ਉੱਥੇ ਸਾਡੇ ਸਤਿਕਾਰਯੋਗ ਗਿਆਨੀ ਵੀਰ ਸਿੰਘ ਜੀ ਸਾਡੇ ਇਲਾਕੇ 'ਚ ਬੜਾ ਪ੍ਰਚਾਰ ਕਰਦੇ ਰਹੇ ਨੇ ਤੇ ਹੁਣ ਵੀ ਕਰਦੇ ਹੈ। ਤੇ ਇਹਨਾਂ ਦੇ ਸਾਧ ਸਿੰਘ ਜੀ ਰਿਸ਼ਤੇਦਾਰੀ ਦੇ ਵਿੱਚ ਵੀ ਹੈ, ਇੱਥੇ ਦੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਇਹ ਭਾਈ ਟਹਿਰ ਸਿੰਘ ਜੀ ਔਰ ਭਾਈ ਗੁਰਦੇਵ ਸਿੰਘ ਜੀ ਜਿਹੜੇ ਇਸ ਸੰਪਰਦਾ ਦਮਦਮੀ ਟਕਸਾਲ ਪਿੰਡਾਂ ਦੇ, ਇਹ ਸਾਰੇ ਇਸੇ ਟਕਸਾਲ ਦੇ ਵਿਦਿਆਰਥੀ ਸ਼ਾਖਾ ਦੇ, ਕੋਈ ਕਿਤੋਂ ਪੜ੍ਹਿਆ ਕੋਈ ਕਿਤੋਂ ਪੜ੍ਹਿਆ, ਗੁਰੂ ਕਿਰਪਾ ਕਰੇ ਭਾਈ ਵਿਦਵਾਨ ਸਾਰੇ। ਚਲੋ ਮੈਨੂੰ ਇਹਨਾਂ ਨੇ ਜਿਹੜਾ ਇਹ ਸੇਵਾ ਦਾ ਮੌਕਾ ਦੱਸਦਾ ਵੀ ਆਪਾਂ ਰਲ ਮਿਲ ਕੇ ਕਥਾ ਕਰ ਲਿਆ ਕਰੀਏ, ਬੜਾ ਚੰਗਾ ਲੱਗਿਆ। ਤੇ ਭਾਈ ਸਾਹਿਬ ਜੀ ਵੀ ਨਾਲ ਬੈਠੇ ਹੇਠਾਂ ਬੈਠਦੇ ਸੀ, ਆਉਂਦੇ ਨਹੀਂ ਸੀ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਇਹ ਭਾਈ ਸਾਹਿਬ ਜੀ ਆ ਜਿਹੜੇ ਜਾ ਰਹੇ, ਪੁੱਛਦੇ ਕਹਿੰਦੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ, ਤਾਂ ਇਹ ਕਥਾ 'ਚ ਬਿਲਕੁਲ ਨਾਂਘਾ ਨਹੀਂ ਸਿਖਾਉਂਦੇ ਹੁੰਦੇ ਜੀ। ਤੇ ਆਹ ਪੂਰੇ ਕਥਾ ਦੇ ਰਸੀਆਂ ਦੇ ਵਿੱਚ ਜਿਹੜੇ ਉਹਨਾਂ ਦੇ ਵਿੱਚ ਸੀ, ਤੇ ਮੈਨੂੰ ਨਾਂ ਤਾਂ ਨਹੀਂ ਇਹਨਾਂ ਦਾ ਪਤਾ, ਪਰ ਇਹ ਆ ਵੀ ਇਹ ਬਹੁਤ ਐਨ ਪੱਕੇ ਸੋਚ ਹੈ। ਠੀਕ ਹੈ। ਸੋ ਇਸ ਤਰ੍ਹਾਂ ਵੀ ਭਾਈ ਬਹੁਤ ਸਾਰੇ ਹੋਰ ਸਹਿਜਧਾਰੀ ਵੀ, ਅੰਮ੍ਰਿਤਧਾਰੀ ਵੀ ਤੇ ਸਾਰੇ ਸਾਧ ਜੀ ਸਭ ਦੇ ਧੰਨਵਾਦ, ਜਿੰਨੇ ਮਾਈ ਭਾਈ ਸਾਰੇ ਬੈਠੇ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲ ਲੋਕਾਂ ਦੀ ਪੜ੍ਹ ਪੜ੍ਹ
ਕਹੇ ਸੋ ਨਰ ਅਬ ਤਜੈ ਨਾ ਤੁਮ ਕੋ, ਇਉਂ ਕਹਿ ਬੈਨ ਭੁਲਾਵਤ ਹਮ ਕੋ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੀ ਸਮਰੱਥ ਅਗਨ ਪੂਰਨ ਮੋਹੇ ਮਯਾਕਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ ਨਿਹਾਲ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।